ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਹੋਰ ਸੁਣਾਓ, ਕੀ ਹਾਲ ਚਾਲ? ਤੁਹਾਡਾ ਹਾਲ ਚਾਲ ਨਹੀਂ ਪੁੱਛਿਆ
ਬਹੁਤ
ਕਦੇ,
ਚੜ੍ਹਦੀ ਹੈ
ਹੈ ਨਾ? ਆਪਾਂ ਹਮੇਸ਼ਾ ਸਿੱਧੇ ਨਾਲ ਦੀ ਨਾਲ ਖਬਰਾਂ ਵਾਲੇ ਪਾਸੇ ਨੂੰ ਹੋ ਜਾਈਦਾ, ਪਰ ਜਿਹੜੇ ਸੂਖਮ ਪੱਖ ਨੇ ਜ਼ਿੰਦਗੀ ਦੇ ਉਹ ਵੀ ਵਿਚਾਰੀਏ ਕਦੇ।
ਕੋਈ ਗੱਲ ਨਹੀਂ ਜੀ, ਕਿਸੇ ਦਿਨ ਉਹ ਵੀ ਆਊਗਾ।
ਜੀ ਜੀ ਜੀ
ਹਲੇ ਲੋਕ ਜੋ ਸੁਣਨਾ ਚਾਹੁੰਦੇ ਸਾਨੂੰ ਉਸ ਗੱਲ ਤੇ ਰਹਿਣਾ ਚਾਹੀਦਾ, ਲੋਕ ਸਾਨੂੰ ਨਹੀਂ ਸੁਣਨਾ ਚਾਹੁੰਦੇ, ਲੋਕ ਪੰਜਾਬ ਦੀਆਂ ਖਬਰਾਂ ਜਾਣਨਾ
ਹਾਂ,
ਚਾਹੁੰਦੇ।
ਉਹ ਵੀ ਆਪਾਂ ਨਾਲ ਨੂੰ ਸੁਣਾਈ ਜਾਣੀ ਹੈ ਜੀ। ਆਈ ਥਿੰਕ ਉਹਦੇ ਵਿੱਚ ਇਹ ਵੀ ਗੱਲ ਹੈ ਕਿ ਜਿਹੜੀ ਕਈ ਵਾਰੀ ਲੀਹ ਤੋਂ ਹਟ ਕੇ ਗੱਲ ਹੁੰਦੀ ਹੈ ਨਾ, ਖਾਸ ਤੌਰ 'ਤੇ ਜਿਹੜਾ ਖਬਰਾਂ ਦੇਣ ਵਾਲਾ ਵਿਅਕਤੀ ਆ, ਉਹਨੂੰ ਇੱਕ ਪਰਟੀਕੁਲਰ ਸਾਂਚੇ ਦੇ ਵਿੱਚ ਉਸ ਇੱਕ ਲੈਂਸ ਦੇ ਥਰੂ ਲੋਕ ਦੇਖਣਾ ਸ਼ੁਰੂ ਕਰ ਦਿੰਦੇ ਨੇ। ਪਰ ਖਬਰਾਂ ਦੇਣ ਵਾਲੇ ਵਿਅਕਤੀ ਦੀ ਸ਼ਖਸੀਅਤ ਦੇ ਹੋਰ ਬਹੁਤ ਸਾਰੇ ਪਹਿਲੂ ਹੁੰਦੇ ਨੇ, ਜਿਵੇਂ ਸਾਨੂੰ ਪਤਾ ਵੀ ਤੁਸੀਂ ਲਿਖਦੇ ਵੀ ਹੋ, ਸ਼ਾਇਰੀ ਕਰਦੇ ਹੋ, ਲੇਖਕ ਸਭਾਵਾਂ ਦੇ ਵਿੱਚ ਹੈ ਨਾ ਤੁਹਾਡਾ ਆਉਣਾ ਆਉਣ ਜਾਣਾ, ਹੁਣ ਤੁਸੀਂ ਪ੍ਰਧਾਨਗੀ ਵੀ ਕਰ ਰਹੇ ਹੋ ਪੰਜਾਬੀ ਲੇਖਕ ਸਭਾ ਦੀ। ਸੋ ਉਹ ਜਿਹੜੀਆਂ ਸਾਰੀਆਂ ਗੱਲਾਂ ਨੇ, ਕਦੇ ਉਹ ਵੀ ਕਰਾਂਗੇ ਜੀ, ਨਾਲ ਦੀ ਨਾਲ ਉਹ ਕਰਦੇ ਰਿਹਾ ਕਰੀਏ। ਆਈ ਥਿੰਕ ਉਹ ਵੀ ਲੋਕਾਂ ਨੂੰ, ਉਹ ਵੀ ਦਿਲਾਂ ਨੂੰ ਟੁੰਬਦੀਆਂ ਨੇ।
ਬਿਲਕੁਲ ਜੀ, ਬਿਲਕੁਲ, ਕਿਸੇ ਦਿਨ ਜ਼ਰੂਰ ਕਰਾਂਗੇ, ਖੁੱਲ੍ਹ ਕੇ ਕਰਾਂਗੇ।
ਜੀ ਅੱਛਾ, ਦੀਪਕ ਜੀ ਖਬਰਾਂ ਵਾਲੇ ਪਾਸੇ ਨੂੰ ਆਈਏ। ਵੈਸੇ ਮਿੱਤਰਾਂ 'ਚ ਖੜਕ ਪਈ ਦਿੱਲੀ ਜਾ ਕੇ, ਕੀ ਹੋਇਆ ਕਾਂਗਰਸੀ ਆਗੂਆਂ 'ਚ?
ਇਹ ਕੋਈ ਨਵੀਂ ਗੱਲ ਨਹੀਂ ਜੀ, ਇੱਥੇ ਤਾਂ ਖੜਕਦੀ ਸੀ, ਦਿੱਲੀ ਜਾ ਕੇ ਵੀ ਖੜਕ ਪਈ। ਸੋ ਇਸ ਲਈ ਇਹ ਤਾਂ ਕਾਂਗਰਸ ਦੀ ਆਦਤ ਹੈ ਕਿ ਉਹ ਲੜਾਈ ਝਗੜਾ ਖੂਬ, ਗਰੁੱਟਬਾਜ਼ੀ ਬਹੁਤ, ਗਰੁੱਪਇਜ਼ਮ ਬਹੁਤ, ਚਾਹੇ ਉਹ ਨੈਸ਼ਨਲ ਹੋਵੇ ਤੇ ਚਾਹੇ ਪੰਜਾਬ ਹੋਵੇ।
ਜੀ
ਪਰ ਅੱਜ ਕਾਂਗਰਸੀਆਂ ਨੇ ਵੀ ਉਹੀ ਕੰਮ ਕੀਤਾ ਜਿਹਦੇ ਕੰਮ ਲਈ ਆਪਾਂ ਆਮ ਆਦਮੀ ਪਾਰਟੀ ਨੂੰ ਪਿਛਲੇ ਕਿੰਨੇ ਦਿਨਾਂ ਤੋਂ ਚਰਚਾ ਕਰਦੇ ਆ ਰਹੇ ਹਾਂ ਕਿ ਕੇਜਰੀਵਾਲ ਜੀ ਦਿੱਲੀ ਸੱਦ ਲੈਂਦੇ ਨੇ ਸਾਡੇ ਵਾਲਿਆਂ ਨੂੰ, ਸਾਰਿਆਂ ਨੂੰ, ਕਦੇ ਮੁੱਖ ਮੰਤਰੀ ਸੱਦ ਲਏ, ਕਦੇ ਮੰਤਰੀ ਸੱਦ ਲਏ, ਕਦੇ MLA ਸੱਦ ਲਏ, ਕਦੇ ਚੇਅਰਮੈਨ ਸੱਦ ਲਏ, ਤੇ ਹੁਣ ਇਹਨਾਂ ਵੀ ਤਾਂ ਉਹੀ ਚੰਨ ਚਾੜਿਆ ਜਨਾਬ। ਜੇ ਬੈਠਕ ਹੀ ਭੁਪੇਸ਼ ਬਘੇਲ ਨੇ ਲੈਣੀ ਸੀ, ਹੈ ਨਾ, ਵਿੱਚ ਨਾ ਖੜਗੇ ਬੈਠੇ, ਨਾ ਰਾਹੁਲ ਬੈਠੇ, ਨਾ ਸੋਨੀਆ ਬੈਠੀ, ਨਾ ਜੇ ਤਾਂ ਉਹ 8-10 ਜਣੇ ਹੁੰਦੇ ਫਿਰ ਵੀ ਤੁਸੀਂ ਕਹਿ ਲੈਂਦੇ ਚਲੋ ਜੀ ਤਾਂ ਬੁਲਾ ਲਏ, ਸਾਰੀ ਹਾਈਕਮਾਂਡ ਨਾਲ ਮੀਟਿੰਗ ਸੀ ਭਾਈ। ਜੇ ਭੁਪੇਸ਼ ਬਘੇਲ ਨੇ ਪੰਜਾਬ ਦੇ ਇੰਚਾਰਜ ਨੇ ਲੈਣੀ ਸੀ ਤਾਂ ਇਕੱਲਾ ਉੱਥੋਂ ਬੱਸ ਫੜ ਕੇ, ਰੇਲ ਫੜ ਕੇ, ਜਾਂ ਚੋਪਰ ਫੜ ਕੇ, ਜਾਂ ਚੱਲ ਜਹਾਜ਼ 'ਚ ਫਲਾਈਟ ਫੜ ਕੇ ਆ ਜਾਂਦਾ, ਇਕੱਲਾ ਆ ਜਾਂਦਾ, ਸਾਰੀ ਕਾਂਗਰਸ ਉੱਥੇ ਨੂੰ ਸੱਦੀ, ਮਤਲਬ ਪੰਡ ਬੰਨ ਕੇ ਮੁੱਖ ਮੰਤਰੀਆਂ ਦੇ ਚਿਹਰੇ ਗਏ ਅੱਜ ਦਿੱਲੀ।
ਜੀ
ਹਰੇਕ ਮੁੱਖ ਮੰਤਰੀ ਦਾ ਚਿਹਰਾ ਸੀ ਕਿ ਹਾਂ ਵੀ ਮੈਂ ਵੀ ਮੁੱਖ ਮੰਤਰੀ, ਮੈਂ ਵੀ ਮੁੱਖ ਮੰਤਰੀ, ਮੈਂ ਵੀ ਮੁੱਖ ਮੰਤਰੀ, ਗਰੰਟਡ ਮੰਨ ਕੇ ਚੱਲ ਰਹੀ ਹੈ ਕਾਂਗਰਸ, ਤੇ ਸਾਡੇ ਪੈਰ ਥੱਲੇ ਬਟੇਰ ਆਇਆ ਹੋਇਆ। ਅੱਜ ਚੋਰ 227 ਤੱਕ ਜਾਂਦਿਆਂ ਜਾਂਦਿਆਂ ਬਹੁਤ ਫਰਕ ਪੈ ਸਕਦਾ ਜਨਾਬ, ਇਸ ਲਈ ਇੰਨੇ ਤੱਤੇ ਨਾ ਚੱਲੋ। ਹਰਿਆਣੇ 'ਚ ਹੁੱਡਾ ਨਾਲ 2 ਵਾਰ ਹੋ ਲਈ, ਉਹਨੂੰ ਹਾਲ ਪੁੱਛ ਲਿਓ, ਹਰ ਵਾਰ ਹੁੱਡਾ ਮੰਨ ਕੇ ਚੱਲਦਾ ਕਿ ਇੱਥੇ ਤਾਂ ਆਈ ਖੜੀ ਆ,
ਜੀ
ਨਹੀਂ ਆਈ। ਸੋ ਇਸ ਲਈ ਕਾਂਗਰਸ ਨੂੰ ਇਹ ਲੱਗ ਰਿਹਾ ਕਿ ਪੰਜਾਬ ਦੀ ਜੋ ਸਥਿਤੀ ਹੈ ਸਾਡੇ ਕੋਲ ਆਈ ਜਾਣੀ ਹੈ, ਇਸ ਲਈ ਉੱਥੇ ਸਾਰੇ ਚਿਹਰਾ ਬਣ ਜਾਂਦੇ ਨੇ। ਅੱਜ ਬੜਾ ਹੋ ਹੱਲਾ ਸੀ ਪੰਜਾਬ 'ਚ ਕਿ ਲੈ ਵੀ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾ ਸਕਦਾ, ਲੈ ਵੀ ਪ੍ਰਧਾਨ ਬਦਲਿਆ ਜਾ ਸਕਦਾ, ਲੈ ਵੀ ਤੱਤੇ ਕਾ ਏਜੰਡਾ ਸੀ ਜੀ। ਕਿ ਆਪਾਂ ਸ਼ਾਇਦ ਇੱਕ ਵਾਰ ਗੱਲ ਕੀਤੀ ਸੀ ਨਾ ਕਿ ਬੀਜੇਪੀ 'ਚ ਪੰਨਾ ਪ੍ਰਧਾਨ ਵੀ ਹੁੰਦਾ।
ਹਾਂਜੀ ਹਾਂਜੀ ਹਾਂਜੀ, ਜਦੋਂ ਇਲੈਕਸ਼ਨ ਚੱਲਦੇ ਸੀ ਉਦੋਂ ਦੱਸਿਆ ਤੁਸੀਂ।
ਹਾਂ ਹੈ ਨਾ, ਠੀਕ ਹੈ ਨਾ। ਸੋ ਇਸ ਲਈ ਅੱਜ ਕਹਿੰਦੇ ਕਾਂਗਰਸੀਆਂ ਦੀ ਬੈਠਕ 'ਚ ਵੀ ਇਹ ਚਰਚਾ ਹੋਈ ਕਿ ਆਪਾਂ ਵੀ ਆਪਣੇ ਬੂਥ ਲੈਵਲ ਦੀਆਂ ਕਮੇਟੀਆਂ, ਮਹੱਲਾ ਲੈਵਲ ਦੀਆਂ ਕਮੇਟੀਆਂ ਸਰਗਰਮ ਕਰੀਏ ਕਿ ਨਹੀਂ ਆਪਾਂ ਰਹਿ ਜਾਂਦੇ, ਆਪਾਂ ਉੱਪਰ ਉੱਪਰ ਤਾਂ ਲੇਅਰ ਬਣਾ ਲੈਣਾ, ਥੱਲੇ ਵਾਲੀ ਆਪਣੀਆਂ ਲੇਅਰ ਕਮਜ਼ੋਰ ਹੋ ਰਹੀਆਂ ਨੇ। ਸੋ ਇਸ ਲਈ ਇਹਦੀ ਵਿਉਂਤਬੰਦੀ ਵੀ ਹੋਈ, ਪਰ ਵਨ ਟੂ ਵਨ ਹੋਈ ਤੇ ਉਹਦੇ ਵਿੱਚ ਮੰਥਨ ਹੋਇਆ ਕਿ ਅਗਲੀ ਬੈਠਕ ਰੱਖ ਲਓ ਜੀ 18 ਤਰੀਕ ਨੂੰ, ਸਿਰਫ ਕਾਂਗਰਸੀ MLA ਦੀ ਬੈਠਕ ਹੋਊਗੀ ਹੁਣ
ਜੀ
ਪੰਜਾਬ ਕਾਂਗਰਸੀਆਂ ਦੀ। ਪਰ ਅੱਜ ਜਿਹੜੀ ਬੈਠਕ ਸੀ ਉਹਦੇ ਵਿੱਚ ਪ੍ਰਧਾਨ ਸਾਹਿਬ ਵੀ, ਵਿਰੋਧੀ ਧਿਰ ਦੇ ਲੀਡਰ ਵੀ, ਮੌਜੂਦਾ MLA ਵੀ, ਸਾਬਕਾ MLA ਵੀ, MP ਵੀ, ਹੈ ਨਾ, ਉਹ ਸਾਰੇ ਉੱਥੇ ਵੱਡੀ ਗਿਣਤੀ 'ਚ ਮੌਜੂਦ ਸੀਗੇ। ਸੋ ਹੁਣ ਉਹਦੇ ਵਿੱਚ ਜੇ ਤੁਸੀਂ ਦੇਖੋ ਤਾਂ ਸ਼ਮਸ਼ੇਰ ਦੁੱਲੋਂ ਵੀ, ਬੀਬੀ ਭੱਠਲ ਵੀ, ਹੈ ਨਾ, ਇਹ ਸਾਰੇ ਚਿਹਰੇ ਬੋਰੇ ਵੀ ਸੀ, ਤੇ ਜਿਹੜੇ ਹਾਰੇ ਜਿੱਤੇ ਉਹ ਵੀ ਸਾਰੇ ਸੀ। ਹੁਣ ਹੋਇਆ ਕੀ ਜਨਾਬ, ਤਾਜ਼ਾ ਤਾਜ਼ਾ ਖਹਿਰੇ ਵਾਲਾ ਮਸਲਾ ਹੋ ਕੇ ਹਟਿਆ
ਜੀ,
ਖਹਿਰੇ ਦੀ ਕੋਠੀ ਅਟੈਚ, ਉੱਧਰ ਰਾਣਾ ਗੁਰਜੀਤ ਬਾਰੇ ਉਹਨੇ ਚੰਗੀ ਪੋਸਟ ਪਾਈ ਆ, ਸਿੱਧਾ ਕਹਿ ਕੇ ਸਾਰਾ ਕੁਛ ਸਪਸ਼ਟ ਸਮਝਿਆ ਕਿ ਰਾਣਾ ਗੁਰਜੀਤ ਤੇ ਵਾਰ ਕਰ ਰਹੇ ਹੋ, ਤੇ ਰਾਣਾ ਗੁਰਜੀਤ ਰਾਜਾ ਬੜਿੰਗ ਬਾਰੇ ਜਿਹੋ ਜਿਹੀ ਰਾਏ ਰੱਖਦਾ, ਇਹ ਇਸ ਲਈ ਸਭ ਨੂੰ ਸੀਗਾ ਵੀ ਇਹ ਖੜਕੂਗਾ ਉੱਥੇ ਮੁੱਦਾ, ਤੇ ਰਾਣਾ ਗੁਰਜੀਤ ਵੀ, ਖਹਿਰਾ ਵੀ, ਹੈ ਨਾ, ਤੇ ਰਾਜਾ ਬੜਿੰਗ ਵੀ ਆਪਸ 'ਚ ਖੇਪੜਨਗੇ
ਜੀ।
ਜਨਾਬ ਇਹਨਾਂ 'ਚ ਤਾਂ ਉੱਥੇ ਗੱਲਬਾਤ ਹੋਈ ਆ, ਜਿਹਨੂੰ ਆਪਾਂ ਮਾੜੀ ਮੋਟੀ ਨੋਕ ਝੋਕ ਕਹਿ ਸਕਦੇ ਹੋ, ਤੂੰ ਤੂੰ ਮੈਂ ਮਾੜੀ ਮੋਟੀ ਕਹਿ ਸਕਦੇ ਹੋ, ਪਰ ਜਿਹੜੀ ਝੜਪ ਹੁੰਦੀ ਆ ਨਾ ਉਹ ਹੋਈ ਹੈ ਜੀ, ਮਤਲਬ ਕਿ ਰਾਜਾ ਬੜਿੰਗ ਤੇ ਜਿਹੜਾ ਭਾਰਤ ਭੂਸ਼ਣ ਆਸ਼ੂ ਹੈ ਉਹਨਾਂ ਵਿਚਾਲੇ ਜਿਹੜੀ ਝੜਪ ਹੋਈ ਹੈ ਨਾ ਜੀ, ਉਹ ਅੰਦਰ ਹੋਈ ਹੈ ਜੀ ਅੱਜ ਸ਼ਮਸ਼ੇਰ ਸਿੰਘ ਦੁੱਲੋਂ ਤੇ ਚਰਨਜੀਤ ਸਿੰਘ ਚੰਨੀ ਬਾਰੇ। ਸ਼ਮਸ਼ੇਰ ਸਿੰਘ ਦੁੱਲੋਂ ਕਹਿੰਦੇ ਚੰਨੀ ਨੂੰ ਟੁੱਟ ਕੇ ਪੈ ਗਏ ਕਿ ਤੂੰ ਹੀ ਭੱਜੀ ਜਾਣਾ, ਕੱਲ੍ਹ ਦਾ ਜਵਾਕ ਹੈ ਤੈਨੂੰ ਅਸੀਂ ਲੈ ਕੇ ਆਏ, ਮੈਨੂੰ ਪਤਾ ਤੂੰ ਬਿਮਲ ਕੌਰ ਖਾਲਸਾ ਦੇ ਬੂਥ ਲਾਉਂਦਾ ਰਿਹਾ ਤੇ ਅੱਜ ਤੈਨੂੰ ਕਾਂਗਰਸ ਦਾ ਤੂੰ ਹੀ ਬਣ ਗਿਆ, ਹੈ ਜੀ ਮੈਂ ਬਣੂੰਗਾ ਜੀ ਮੁੱਖ ਮੰਤਰੀ, ਮੈਂ ਹੀ ਚਿਹਰਾ ਜੀ, ਉਹ ਆਪਸ 'ਚ ਖਾਲਸਾ ਤੂੰ ਤੂੰ ਮੈਂ ਹੋਈ। ਤੇ ਕੁਝ ਕਾਂਗਰਸੀਆਂ ਨੇ ਬਾਅਦ ਚੋਂ ਕਹਿੰਦੇ ਚੰਨੀ ਜੀ ਨੂੰ ਕਿਹਾ ਕਿ ਚੰਨੀ ਜੀ ਗੁੱਸਾ ਨਾ ਕਰਿਓ, ਇਹ ਬਜ਼ੁਰਗਾਂ ਵਾਲੀ ਝਾੜ ਚੰਬ ਹੈ। ਕਿ ਸ਼ਮਸ਼ੇਰ ਸਿੰਘ ਦੁੱਲੋ ਦਾ ਟਾਈਮ ਤਾਂ ਹੁਣ ਲੰਘ ਲਿਆ ਕਿ ਕੋਈ ਗੱਲ ਨੀ, ਇਹ ਬਜ਼ੁਰਗਾਂ ਵਾਲੀ ਝਾੜ ਚੰਬ ਹੈ, ਹੁਣ ਕਿਹੜਾ ਦੌੜ ਚ ਨੇ ਤੂੰ ਘਬਰਾ ਨਾ। ਦੂਸਰੀ ਜੀ ਅੰਦਰ ਝੜਪ ਹੋਈ ਚੰਗੀ ਭਾਰਤ ਭੂਸ਼ਣ ਆਸ਼ੂ ਤੇ ਰਾਜਾ ਵੜਿੰਗ ਦੀ। ਭਾਰਤ ਭੂਸ਼ਣ ਆਸ਼ੂ ਨੇ ਉੱਥੇ ਰੋਸਾ ਪ੍ਰਗਟਾਇਆ ਕਿ ਵੀ ਜਦੋਂ ਮੈਂ ਜੇਲ੍ਹ ਜੂਲ ਚ ਗਿਆ ਤੇ ਮੇਰੀ ਖਬਰਸਾਰ ਨੀ ਉਵੇਂ ਲਈ, ਮੇਰੇ ਲਈ ਉਵੇਂ ਲੜਾਈ ਨੀ ਲੜੀ ਰਾਜਾ ਵੜਿੰਗ ਨੇ, ਮੇਰੇ ਲਈ ਹਾਲ ਚਾਲ ਨੀ ਜਾਣਿਆ। ਜਦੋਂ ਰਾਜਾ ਵੜਿੰਗ ਉੱਥੇ MP ਲੜਨ ਗਿਆ ਸੀ ਤਦ ਵੀ ਭਾਰਤ ਭੂਸ਼ਣ ਨਾਰਾਜ਼ ਸੀ। ਫਿਰ ਤੁਹਾਨੂੰ ਪਤਾ ਹੋਵੇਗਾ ਕਿ ਰਾਜਾ ਵੜਿੰਗ ਮਨਾਉਣ ਗਏ ਸੀ ਤੇ ਕਾਫੀ ਦੇਰ ਬਾਅਦ ਉਹ ਸਰਗਰਮੀ ਉਹਨਾਂ ਨੇ ਫੜੀ ਸੀ, ਕਿਉਂਕਿ ਲੁਧਿਆਣੇ ਵਾਲੇ ਕਹਿੰਦੇ ਸੀਗੇ ਕਿ ਬਾਹਰੀ ਬੰਦਾ ਨੀ ਸਾਨੂੰ ਚਾਹੀਦਾ, ਇੱਥੋਂ ਜਿਹਨੂੰ ਮਰਜ਼ੀ ਦੇ ਦਿਓ
ਜੀ।
ਤੇ ਚਲੋ ਉਹ ਤਾਂ ਸਥਿਤੀ ਅਜਿਹੀ ਬਣ ਗਈ, ਰਾਜਾ ਵੜਿੰਗ ਉੱਥੋਂ ਸੀਟ ਕੱਢਣ ਚ ਕਾਮਯਾਬ ਹੋ ਗਏ। ਸੋ ਰਵਨੀਤ ਬਿੱਟੂ ਤੇ ਭਾਰਤ ਭੂਸ਼ਣ ਆਸ਼ੂ ਕਿਸੇ ਸਮੇਂ ਬਹੁਤ ਨੇੜੇ ਸੀ, ਜਦੋਂ ਪਹਿਲੀ ਵਾਰ ਉਹਨੂੰ ਚੱਕਿਆ ਸੀਗਾ ਸਲੂਨ ਚੋਂ ਤਦ ਬਿੱਟੂ ਨੇ ਖੂਬ ਹੋਲਾ ਵੀ ਮਚਾਇਆ ਸੀ ਉਹਦੇ ਹੱਕ ਚ, ਪਰ ਬਾਅਦ ਚੋਂ ਦੂਰੀਆਂ ਇੰਨੀਆਂ ਵਧੀਆਂ ਤੇ ਦੂਈ ਵਾਰ ਉਹਨੂੰ ਲੱਗਿਆ ਕਿ ਮੇਰੇ ਨਾਲ ਇੱਧਰ ਇਹ ਖੜੇ ਨੀ। ਇਹ ਤਾਂ ਖੈਰੇ ਨਾਲ ਵੀ ਹੋਇਆ, ਖੈਰੇ ਦੇ ਮਾਮਲੇ ਚ ਵੀ ਆਪਾਂ ਪਹਿਲਾਂ ਵੀ ਗੱਲ ਕਰਕੇ, ਖੈਰਾ ਕੱਲਾ ਹੀ ਲੜਦਾ, ਕਾਂਗਰਸ ਥੋੜਾ ਉਹਦੇ ਨਾਲ ਲੜਦੀ ਹੈ
ਜੀ।
ਸੋ ਇਸ ਲਈ ਇਹ ਤਕਰਾਰ ਬਹਿਸ ਉੱਥੇ ਅੰਦਰ ਖਾਸੀ ਹੋਈ ਤੇ ਕਹਿੰਦੇ ਜੀ ਦੋ ਤਿੰਨ ਵਾਰ ਬਘੇਲ ਨੂੰ ਵੀ ਕਹਿਣਾ ਪਿਆ ਅਰੇ ਸ਼ਾਂਤੀ ਸੇ ਬਾਤ ਕਰੋ, ਅਰੇ ਆਰਾਮ ਸੇ ਬਾਤ ਕਰੋ ਮਤਲਬ। ਤੇ ਉੱਥੇ ED ਦੀ ਕਾਰਵਾਈਆਂ ਵੀ, ਉਹ ਸਾਰਾ ਕੁਛ ਵੀ ਹੋਇਆ ਤੇ ਲੈ ਦੇ ਕੇ ਜੀ ਆਪੋ ਆਪਣੀ ਗੱਲਬਾਤ ਕਰਕੇ ਫਿਰ ਮੁੜਿਆ ਏ, ਕਮੇਟੀਆਂ ਬਣਾਓ ਜੀ, ਪ੍ਰਚਾਰ ਕਰੋ ਜੀ, ਸਚਾਰ ਕਰੋ। ਸੋ ਨਿਕਲਿਆ ਕੁਛ ਨੀ। ਸੋ ਕਾਫੀ ਹੱਦ ਤੱਕ ਪਾਣੀ ਜੇ ਫੋਕਾ ਨਹੀਂ ਤਾਂ ਰੰਗ ਵਾਲਾ ਹੀ ਸਹੀ। ਸੋ ਰੰਗ ਵਾਲਾ ਪਾਣੀ ਉਹ ਰਿੜਕਿਆ ਜੀ, ਪਰ ਰਿੜਕਿਆ ਪਾਣੀ ਉਹ ਹੈ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇਹੋ ਜਿਹਾ, ਮੈਨੂੰ ਨੀ ਲੱਗਦਾ ਕੋਈ ਦਹੀਂ ਦੁਹੀਂ ਰਿੜਕਣਗੇ ਜਿੱਥੋਂ ਮੱਖਣ ਮੁੱਖਣ ਨਿਕਲੇ। ਸੋ ਇਸ ਲਈ ਇਹੋ ਜਿਹਾ ਕੁਛ ਨਹੀਂ ਰਿੜਕਿਆ ਤੇ ਹੁਣ 18 ਤਰੀਕ ਨੂੰ ਅਗਲੀ ਬੈਠਕ ਹੋਊਗੀ, ਬੈਠਕਦਾਰ ਬੈਠਕ ਚੱਲੂਗੀ ਤੇ ਦੇਖਦੇ ਹਾਂ ਜੀ। 227 ਅਜੇ ਦੂਰ ਹੈ ਤੇ ਕਾਂਗਰਸ ਲਈ ਅਜੇ ਪੰਜਾਬ ਦੀ ਸਰਕਾਰ ਦਾ ਘਰ ਵੀ ਦੂਰ ਹੈ
ਜੀ। ਤੁਸੀਂ ਪਿਛਲੇ ਦਿਨੀ ਖਬਰ ਸਾਂਝੀ ਕੀਤੀ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਅਕਾਲੀ ਦਲ ਛੱਡ ਸਕਦੇ ਨੇ, ਜਦੋਂ ਆਪਾਂ ਗੱਲ ਕੀਤੀ ਸੀ ਵੀ ਭੈਣ ਭਰਾ ਕਿਤੇ ਪਾਰਟੀ ਛੱਡਣ ਦਾ ਪਲੈਨ ਤਾਂ ਨਹੀਂ ਬਣਾ ਰਹੇ। ਹੁਣ ਬਿਕਰਮਜੀਤ ਸਿੰਘ ਮਜੀਠੀਆ ਨੂੰ ਪਲੋਸ ਕੇ ਆਪਣੇ ਵੱਲ ਰੱਖ ਸਕਣਾ, ਉਹਨਾਂ ਨੂੰ ਮਨਾਉਣਾ, ਇਹ ਅਕਾਲੀ ਦਲ ਦੀ ਮਜਬੂਰੀ ਬਣ ਗਈ ਆ, ਇਹਦੇ ਬਾਰੇ ਵਿਚਾਰ ਕਰਦੇ ਹਾਂ ਜੀ, ਕੀ ਚੱਲ ਰਿਹਾ?
ਬਿਲਕੁਲ ਜੀ, ਬਿਕਰਮ ਸਿੰਘ ਮਜੀਠੀਆ ਨੇ ਜਦੋਂ ਜਥੇਦਾਰਾਂ ਨੂੰ ਹਟਾਉਣ ਦਾ ਔਰ ਨਵੇਂ ਜਥੇਦਾਰਾਂ ਨੂੰ ਲਾਉਣ ਦਾ ਤੇ ਉਹ ਤੋਂ ਬਾਅਦ ਜਿਸ ਤਰ੍ਹਾਂ ਸਵੇਰੇ ਉਹਨਾਂ ਨੂੰ ਤਾਜਪੋਸ਼ੀ ਵਾਲਾ ਮਾਮਲਾ ਸਾਹਮਣੇ ਆਇਆ ਸੀ ਤਾਂ ਉਹ ਤੋਂ ਬਾਅਦ ਬਕਾਇਦਾ ਤੌਰ ਦੇ ਉੱਤੇ ਬਿਕਰਮ ਮਜੀਠੀਆ ਨੇ ਇਤਰਾਜ਼ ਪ੍ਰਗਟਾਇਆ ਸੀਗੇ ਕਿ ਮਰਿਆਦਾ ਦਾ ਘਾਣ ਹੈ ਤੇ ਉਹਨਾਂ ਦੀ ਇਸ ਟਿੱਪਣੀ ਤੋਂ ਬਾਅਦ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਕਾਫੀ ਨਾਰਾਜ਼ ਹੋਏ ਤੇ ਉਹਨਾਂ ਨੇ ਤੁਰੰਤ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦੇ ਨਾਂ ਦੇ ਉੱਤੇ ਪ੍ਰੈਸ ਨੋਟ ਘੜਾ ਮਾਰਿਆ ਕਿ ਚੱਕੋ ਜੀ ਸੁਖਬੀਰ ਬਾਦਲ ਦੀ ਪਿੱਠ ਚ ਛੁਰਾ ਤੇ ਕਹਿੰਦੇ ਇਸ ਸ਼ਬਦ ਤੋਂ ਬਿਕਰਮ ਮਜੀਠੀਆ ਨਾਰਾਜ਼ ਹੋ ਗਏ ਫਿਰ ਕਿ ਬਈ ਮੈਂ ਤਾਂ ਸਿਧਾਂਤ ਦੇ ਹਵਾਲੇ ਨਾਲ ਹੀ ਗੱਲ ਕੀਤੀ ਹੈ ਤੇ ਉਸ ਮਸਲੇ ਤੇ ਵੀ ਇੰਨੀ ਸਹਿਣ ਸ਼ਕਤੀ ਨਹੀਂ ਹੈਗੀ, ਇੰਨੀ ਗੱਲ ਕਰਨ ਦਾ ਵੀ ਸਾਨੂੰ ਪਾਰਟੀ ਅਧਿਕਾਰ ਨਹੀਂ ਗਾ। ਫਿਰ ਉਹ ਕਹਿੰਦੇ ਤੇ ਬਲਵਿੰਦਰ ਸਿੰਘ ਭੁੰਦੜ ਕਹਿੰਦੇ ਕਿ ਭਾਈ ਬਿਕਰਮ ਮਜੀਠੀਆ ਜਿੰਨੀ ਹੁਣ ਰਾਜਗੀ ਦਿਖਾ ਰਿਹਾ ਕਿ ਤਾਂ ਸੁਪਰ CM ਵਜੋਂ ਵਿਚਰਦਾ ਰਿਹਾ ਬਾਦਲ ਸਾਹਿਬ ਦੇ ਨਾਲ। ਸੋ ਇਹਨਾਂ ਦਾ ਸਾਰਾ ਕੁਛ ਚਲਾਇਆ, ਰਾਜ ਭਾਗ ਮਾਣਿਆ, ਸਾਰਾ ਕੁਛ ਹੈ। ਸੋ ਇਸ ਲਈ ਕਿ ਹੁਣ ਉਹਦੀ ਨਾਰਾਜ਼ਗੀ ਤੇ, ਪਰ ਨਾਲੇ ਕਹਿੰਦੇ ਕਿ ਆਹ ਸ਼ਬਦ ਮੇਰਾ ਨੀਗਾ ਜੀ, ਮੈਨੂੰ ਪੁੱਛਿਆ ਜ਼ਰੂਰ ਸੀ ਕਿ ਤੁਹਾਡੇ ਨਾਂ ਤੇ ਪ੍ਰੈਸ ਨੋਟ ਜਾਣਾ, ਪਰ ਕਹਿੰਦੇ ਮੈਨੂੰ ਇਹ ਨਹੀਂ ਪਤਾ ਸੀ ਕਿ ਆਹ ਸ਼ਬਦ ਪਾ ਦੇਣਗੇ, ਮੈਂ ਇੰਨਾ ਸਖ਼ਤ ਸ਼ਬਦ ਨਹੀਂ ਵਰਤਦਾ। ਤੇ ਅਜੇ ਮੀਡੀਆ 'ਚ ਕਹਿ ਕੇ ਹੀ ਹਟੇ ਸੀ ਬਲਵਿੰਦਰ ਸਿੰਘ ਭੁੰਦੜ, ਉਹ ਸਾਡਾ ਪਿੱਛੋਂ ਘੁਰਕੀ ਆ ਗਈ ਹੋਵੇ ਤੇ ਅੱਧੀ ਰਾਤ ਨੂੰ ਉੱਠ ਕੇ ਫਿਰ ਕਹਿਣਾ ਪਿਆ ਕਿ ਨਹੀਂ ਜੀ ਬਿਆਨ ਤਾਂ ਮੇਰਾ ਹੀ ਸੀ ਉਹ। ਸੋ ਉਹ ਸਾਰੀ ਸਥਿਤੀ 'ਚ ਅੱਜ ਉਹੀ ਬਲਵਿੰਦਰ ਸਿੰਘ ਭੁੰਦੜ ਹੁਣ ਮਜੀਠੀਆਂ ਨੂੰ ਮਨਾਉਣ ਘਰੇ ਚਲੇ ਗਏ ਸਵੇਰੇ ਸਵੇਰੇ
ਜੀ।
ਤੇ ਨਾਲ ਪਤਾ ਕਿਹਨੂੰ ਲੈ ਕੇ ਗਏ? ਬਿਰਸਾ ਸਿੰਘ ਬਲਟੋਹਾ ਨੂੰ, ਜਿਹਨੂੰ ਅਕਾਲ ਤਖ਼ਤ ਸਾਹਿਬ ਨੇ ਕਿਹਾ ਹੋਇਆ ਕਿ ਅਕਾਲੀ ਦਲ ਚੋਂ ਬਾਹਰ ਕੱਢੋ। ਉਹਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਹੋਇਆ ਤੇ ਉਹ ਸਮਝੌਤੇ ਕਰਾ ਰਿਹਾ ਅਕਾਲੀ ਲੀਡਰਾਂ ਦੇ। ਚਲੋ ਇਹ ਕਈ ਵਾਰ ਨਿੱਜੀ ਰਿਸ਼ਤੇ ਵੀ ਹੁੰਦੇ ਆ। ਸੋ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਭੁੰਦੜ ਸਾਹਿਬ ਤੇ ਬਿਰਸਾ ਸਿੰਘ ਬਲਟੋਹਾ ਮਨਾਉਣ ਲਈ ਘਰੇ ਗਏ ਤੇ ਕਹਿੰਦੇ ਕਿ ਘਰੇ ਜਿਹੜੇ ਹੈਗੇ ਸੀਗੇ ਉਹਨਾਂ ਨੇ ਚਾਹ ਪਾਣੀ ਪਿਲਾ ਕੇ ਤੋਰਤਾ ਜੀ ਮਜੀਠੀਆ ਸਾਹਿਬ ਤਾਂ ਹੈ ਨੀ ਗੇ, ਜਦੋਂ ਕਿ ਦੱਸ ਰਹੇ ਨੇ ਕਿ ਮਜੀਠੀਆ ਸਾਹਿਬ ਘਰ ਨਾ ਹੋ ਕੇ ਸ਼ਹਿਰ 'ਚ ਜ਼ਰੂਰ ਸੀਗੇ ਤੇ ਜੇ ਮਿਲਣਾ ਹੁੰਦਾ ਫੋਨ ਤੇ ਗੱਲਬਾਤ ਹੋ ਜਾਂਦੀ ਹੈ ਕਿ ਘੰਟੇ ਤੱਕ ਜੀ, ਅੱਧੇ ਘੰਟੇ ਤੱਕ ਜਾਂ ਕੱਲ ਨੂੰ ਜੀ, ਅੱਜ ਜੀ, ਕੋਈ ਤੈਅ ਨਹੀਂ ਹੋਇਆ। ਇਹਦਾ ਮਤਲਬ ਵਿਕਰਮ ਮਜੀਠੀਆ ਇਹਨਾਂ ਨੂੰ ਮਿਲਣਾ ਨਹੀਂ ਚਾਹੁੰਦੇ
ਜੀ।
ਪਰ ਅਕਾਲੀ ਦਲ ਲਈ ਮਿਲਣਾ ਕਿਉਂ ਜ਼ਰੂਰੀ ਹੋ ਗਿਆ? ਅਕਾਲੀ ਦਲ ਦੀ ਇਹ ਜੀ ਕੀ ਮਜਬੂਰੀ ਹੋ ਗਈ? ਵਿਜੇ ਜੀ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਉੱਧਰ ਹਰਨਾਮ ਸਿੰਘ ਧੂਮਾ ਹੋਰਾਂ ਨੇ ਕੱਲ ਨੂੰ ਇਕੱਠ ਰੱਖਿਆ, ਕੱਲ ਨੂੰ 14 ਤਰੀਕ ਹੈ
ਹਾਂਜੀ,
ਤੇ ਕੱਲ ਨੂੰ ਅਨੰਦਪੁਰ ਸਾਹਿਬ ਉਹਨਾਂ ਨੇ ਇਕੱਠ ਰੱਖਿਆ। ਇੱਧਰ ਬਿਕਰਮ ਮਜੀਠੀਆ ਨਾਰਾਜ਼ ਨੇ, ਉੱਧਰ ਸੁਧਾਰ ਲਹਿਰ ਆਪਣੇ ਆਪ 'ਚ ਇੱਕ ਵੱਖਰੀ ਧਿਰ। ਬਜਟ ਇਜਲਾਸ ਆ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਉਹ ਹੈ 28 ਤਰੀਕ ਨੂੰ। 28 ਤਰੀਕ ਨੂੰ ਜਿੱਦਣ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਬਜਟ ਇਜਲਾਸ ਆਉਣਾ, ਉਦਣ ਉਹਦੇ ਵਿੱਚ ਜੇ ਬਾਦਲ ਦਲ ਦੇ ਮੈਂਬਰ ਤਿੜਕ ਗਏ, ਜਿਹੜਾ ਬਾਦਲ ਦਲ ਕੋਲ ਬਹੁਮਤ ਹੈਗਾ, ਕਿਉਂਕਿ ਹੁਣ ਤਾਂ ਧਾਮੀ ਵੀ ਨਹੀਂ ਹੈਗੇ ਜਿਹਦੇ ਨਾਂ ਤੇ ਜਿੱਤਦੇ ਆ ਰਹੇ ਸੀ
ਜੀ।
ਸੋ ਉਦਣ ਉਹ ਬਾਕੀ ਤੇਰਾ ਸਾਰੀਆਂ ਇਕੱਠੀਆਂ ਹੋ ਕੇ ਕਿਸੇ ਨਵੇਂ ਪ੍ਰਧਾਨ ਦੇ ਨਾਂ ਦਾ ਮਤਾ ਲਿਆਉਣ ਤੇ ਬਹੁਮਤ ਉੱਧਰ ਹੋਵੇ ਫਿਰ ਕੀ ਬਣੂਗਾ? ਬਾਦਲ ਦਲ ਇਹ ਵੀ ਚੁਣੌਤੀ ਹੈ। ਜੇ ਬਜਟ ਇਹਨਾਂ ਪਾਸ ਹੋਵੇ ਇਹਨਾਂ ਦਾ ਆਪਣਾ, ਫਿਰ ਇਹ ਕੀ ਕਰਨਗੇ? ਕਿਉਂਕਿ ਬੀਬੀ ਜਗੀਰ ਕੌਰ ਉਹਨਾਂ ਦੇ ਪਾਲੇ ਚ 30 ਤੋਂ ਵੱਧ ਮੈਂਬਰ ਹੈਗੇ ਨੇ
ਜੀ।
ਤੇ ਜਦੋਂ ਇਹ ਚੋਣ ਹੋਈ ਸੀ SGPC ਦੀ ਮੈਂਬਰਾਂ ਦੀ, ਤਦ 25-30 ਮੈਂਬਰ ਮਤਲਬ ਕਿ ਸੰਤ ਸਮਾਜ ਲੈ ਗਿਆ ਸੀ ਜਿਹਦੀ ਅਗਵਾਈ ਧੂਮਾ ਜੀ ਕਰਦੇ ਨੇ, ਤੇ ਅੱਜ ਦੀ ਤਰੀਕ ਚ 25-30 ਮੈਂਬਰ ਧੂਮਾ ਜੀ ਹੋਣਾਂ ਕੋਲ ਹੈਗੇ ਨੇ। ਤੇ ਜੇ 60 ਮੈਂਬਰ ਇਹ ਹੋ ਗਏ ਤਾਂ ਵਿਕਰਮ ਮਜੀਠੀਆ 5-10 ਮੈਂਬਰਾਂ ਦੀ ਮਾਰ ਤਾਂ ਰੱਖਦਾ ਹੋਊਗਾ ਭਾਈ। ਇਹ ਫਿਕਰ ਹੈ ਹੁਣ ਬਾਦਲ ਦਲ ਲਈ। ਸੋ ਇਸ ਫਿਕਰਾਂ ਚੋਂ ਇੱਕ ਨੁਕਤਾ ਇਹ ਵੀ ਬਚਿਆ ਜਾ ਰਿਹਾ ਕਿ ਵੀ ਜੇ ਆਪਾਂ ਹੀ ਜਥੇਦਾਰਾਂ ਨੂੰ ਵਾਪਸ ਲਿਆਈਏ। ਅਕਾਲੀ ਦਲ ਇੱਥੋਂ ਤੱਕ ਮੰਥਨ ਕਰਨ ਲੱਗ ਪਿਆ ਕਿ ਜੇ ਆਪਾਂ ਧੂਮਾ ਜੀ ਹੋਰਾਂ ਨੂੰ ਵੀ ਮਨਾ ਲਈਏ, ਆਪਾਂ ਮਜੀਠੀਆ ਨੂੰ ਮਨਾ ਲਈਏ ਕਿ ਭਾਈ ਜਥੇਦਾਰਾਂ ਦਾ ਮਸਲਾ ਹੈ, ਅਸੀਂ ਗਿਆਨੀ ਰਘਵੀਰ ਸਿੰਘ ਨੂੰ ਦੁਬਾਰਾ ਜਥੇਦਾਰ ਲਾ ਦਿੰਦੇ ਹਾਂ, ਆਪਾਂ ਗਿਆਨੀ ਸੁਲਤਾਨ ਸਿੰਘ ਨੂੰ ਜਾਂ ਕੇਸਗੜ੍ਹ ਸਾਹਿਬ ਲਾ ਦਿੰਦੇ ਹਾਂ, ਚਲੋ ਜੇ ਕੇਸਗੜ੍ਹ ਸਾਹਿਬ ਦੇ ਹੁਣ ਕੁਲਦੀਪ ਸਿੰਘ ਗੜਗਾਜੇ ਹੋਰਾਂ ਨੂੰ ਲਾਤਾ ਤਾਂ ਆਪਾਂ ਸੁਲਤਾਨ ਸਿੰਘ ਹੋਰਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਭੇਜ ਦਿੰਦੇ ਹਾਂ, ਬਾਬਾ ਟੇਕ ਸਿੰਘ ਧਨੌਲਾ ਨੇ ਅਜੇ ਕਿਹੜਾ ਸੇਵਾ ਸੰਭਾਲੀ ਆ, ਆਪਾਂ ਕਰ ਲੈਂਦੇ ਹਾਂ
ਜੀ।
ਫਿਰ ਉਹ ਕਹਿੰਦੇ ਜੇ ਇਹ ਕੁਛ ਕਰਨਾ ਪਊਗਾ ਫਿਰ ਧਾਮੀ ਨੂੰ ਲਿਆਉਣਾ ਪਊਗਾ, ਤਾਂ ਗੱਲ ਬਣੂਗੀ। ਉਹ ਕਹਿੰਦੇ ਠੀਕ ਹੈ ਧਾਮੀ ਨੂੰ ਲਿਆਉਂਦੇ ਹਾਂ, ਤੇ ਪਿੱਛੋਂ ਕਿਸੇ ਨੇ ਕਿਹਾ ਕਿ ਪ੍ਰਧਾਨ ਜੀ, ਮਤਲਬ ਅਜੇ ਵੀ ਸੁਖਬੀਰ ਨੂੰ ਪ੍ਰਧਾਨ ਕਹਿ ਕੇ ਹੀ ਬੋਲਦੇ ਆ ਬੰਦੇ ਤਾਂ, ਕਹਿੰਦੇ ਪ੍ਰਧਾਨ ਜੀ ਜੇ ਧਾਮੀ ਸਾਹਿਬ ਨੂੰ ਵੀ ਲਿਆਂਦਾ ਤੇ ਜਥੇਦਾਰ ਵੀ ਇਹੀ ਵਾਪਸ ਲਿਆਂਦੇ, ਫਿਰ 7 ਮੈਂਬਰੀ ਕਮੇਟੀ ਵੀ ਲਿਆਉਣੀ ਪਊਗੀ
ਜੀ।
ਤੇ ਫਿਰ ਮਸਲਾ ਉੱਥੇ ਆ ਗਿਆ, ਕਹਿੰਦੇ ਕਹਿੰਦੇ ਚਲੋ ਫਿਰ ਵਿਚਾਰ ਲਓ। ਸੋ ਇਸ ਲਈ ਅਕਾਲੀ ਦਲ ਅਜੇ ਦੁਵਿਧਾ ਚ ਖੜਾ, ਉਹਨੂੰ ਸਮਝ ਨਹੀਂ ਆ ਰਿਹਾ ਕਿ ਉਹਨਾਂ ਲਈ ਮਜੀਠੀਆਂ ਮਨਾਉਣਾ ਵੀ ਜ਼ਰੂਰੀ ਹੈ ਤੇ ਧੂਮਾਂ ਨੂੰ ਧਿਆਉਣਾ ਵੀ ਜ਼ਰੂਰੀ ਹੈ, ਤੇ ਗੱਲ ਬਣਦੀ ਤਾਂ ਵੀ ਨਹੀਂ ਦਿਖ ਰਹੀ। ਸੋ ਇਸ ਲਈ ਸਵੇਰ ਨੂੰ ਉੱਧਰ ਵੀ ਫਿਕਰ ਹੈ ਤੇ ਇੱਧਰ ਵੀ ਹੈ, ਤੇ ਇਹ ਸਾਰਾ ਫਿਕਰ ਹੁਣ ਬਜਟ ਇਜਲਾਸ ਨੂੰ ਲੈ ਕੇ ਉੱਭਰ ਰਿਹਾ ਕਿ ਜਥੇਦਾਰ ਵਾਲਾ ਦਾ ਮਸਲਾ ਜੋ ਮਸਲਾ ਬਣੇ ਗਿਆ, ਕਿਤੇ ਇਹ ਨਾ ਹੋਵੇ ਕਿ ਸ਼੍ਰੋਮਣੀ ਕਮੇਟੀ ਹੱਥੋਂ ਚਲੀ ਜਾਵੇ 28 ਤਰੀਕ ਨੂੰ, ਇਹ ਵੀ ਫਿਕਰ ਬਾਦਲ ਧਿਰ ਨੂੰ ਪਿਆ ਹੋਇਆ। ਉਹਦੀ ਮੈਨੇਜਮੈਂਟ ਦੇ ਲਈ ਪਤਾ ਲੱਗ ਰਿਹਾ ਸੁਖਬੀਰ ਬਾਦਲ ਬੈਠਕਦਾਰ ਬੈਠਕਾਂ ਵੀ ਆਪਣੇ ਘਰਾਂ ਚ ਕਰ ਰਹੇ ਨੇ, ਉਹ ਮੁਲਾਕਾਤਾਂ ਵੀ ਕਰ ਰਹੇ ਨੇ, ਪਹੁੰਚ ਅਪਰੋਚ ਵੀ ਕਰ ਰਹੇ ਨੇ। ਸੋ ਇਸ ਲਈ ਅਕਾਲੀ ਦਲ ਲਈ ਕਈ ਪਾਸਿਓਂ ਸਥਿਤੀ ਤਨਾਲੀ ਬਣੀ ਆ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਸਾਬਕਾ ਸਕੱਤਰ ਸੀ ਦਰਜਨਾਂ ਦੀ ਗਿਣਤੀ ਚ
ਜੀ
ਰਿਟਾਇਰਡ ਜਿਹੜੇ ਨੇ, ਉਹਨਾਂ ਨੇ ਅੱਜ ਆਪਣੀ ਮੀਟਿੰਗ ਕੀਤੀ ਔਰ ਲੰਬਾ ਚੌੜਾ ਮਤਲਬ ਕਿ ਰਹਿਤ ਮਰਿਆਦਾ ਨੂੰ ਲੈ ਕੇ ਸਿਸਟਮ ਨੂੰ ਲੈ ਕੇ ਸਵਾਲ ਕਰਕੇ, ਜੇ ਮੈਂ ਉਹਨੂੰ ਇੱਕ ਸੱਤਰ ਚ ਗੱਲ ਕਹਿਣੀ ਹੋਵੇ ਤਾਂ ਉਹਨਾਂ ਨੇ ਆਪਣੀ ਅੱਜ ਦੀ ਮੀਟਿੰਗ ਚ ਫੈਸਲਾ ਕਰਦਿਆਂ ਕਿਹਾ ਕਿ ਕਾਬਜ ਅਕਾਲੀ ਧੜਾ ਗਲਤੀਆਂ ਕਰ ਵੀ ਰਿਹਾ ਤੇ ਕਰਾ ਵੀ ਰਿਹਾ ਤੇ ਭੁਗਤ ਰਹੀ ਹੈ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ। ਇਹ ਤੋਂ ਬੜੀ ਟਿੱਪਣੀ ਹੋਰ ਬਾਦਲ ਦਲ ਲਈ ਨਹੀਂ ਹੋ ਸਕਦੀ। ਸੋ ਇਸ ਲਈ ਹੁਣ ਦੇਖਦੇ ਹਾਂ ਜੀ ਮਜੀਠੀਆਂ ਮਨਾਇਆ ਮੰਨਦੇ ਆ, ਧੂਮਾ ਸਾਹਿਬ ਧਵਾਇਆ ਮਤਲਬ ਕਿ ਉਹਨਾਂ ਨਾਲ ਆਉਂਦੇ ਆ ਕਿ ਨਹੀਂ, ਅਜੇ ਬਹੁਤ ਮੁਸ਼ਕਲ ਹੈ ਉਹਨਾਂ ਲਈ।
ਦੀਪਕ ਜੀ ਤੁਸੀਂ ਬਜਟ ਇਜਲਾਸ ਦਾ ਜ਼ਿਕਰ ਕੀਤਾ, ਚਿਪਸ ਦਾ ਪੈਕਟ ਹੁੰਦਾ ਉਹ ਜਿੱਡਾ ਦਿਖਦਾ ਉੱਡਾ ਹੁੰਦਾ ਨਹੀਂ, ਉਹ ਜਦੋਂ ਤੁਸੀਂ ਉਹਨੂੰ ਖੋਲ੍ਹ ਕੇ ਵੇਖਦੇ ਹੋ ਚਿਪਸ ਦੇ ਪੈਕਟ 'ਚ ਹਵਾ ਜ਼ਿਆਦਾ ਹੁੰਦੀ ਆ ਅਤੇ ਜਿਹੜਾ ਉਹਦਾ ਕੰਟੈਂਟ ਹੁੰਦਾ ਉਹ ਘੱਟ ਹੁੰਦਾ। ਹੁਣ ਬਜਟ ਇਜਲਾਸ ਦੇ ਦਿਨ ਤਾਂ ਰੱਖੇ ਗਏ ਨੇ 8, ਜਾਂ ਦਿਖਣ ਨੂੰ ਲੱਗਦਾ ਵੀ 8 ਦਿਨਾਂ ਦਾ ਬਜਟ ਇਜਲਾਸ ਆ, ਪਰ ਜਦ ਤੁਸੀਂ ਉਹ ਪੈਕਟ ਖੋਲ੍ਹ ਕੇ ਦੇਖਦੇ ਹੋ ਤਾਂ ਉਹਦੇ ਵਿੱਚ ਜਿਹੜਾ ਅਸਲੀ ਕੰਟੈਂਟ ਹੈ ਉਹ ਘੱਟ ਹੈ। ਕੀ ਚੱਲ ਰਿਹਾ ਜੀ ਇਹਦੇ ਬਾਰੇ ਵੀ ਦੱਸਿਓ।
ਬਿਲਕੁਲ ਜੀ, ਅੱਜ ਆਪਾਂ ਇਕੱਲੇ ਗੱਲ ਕਰਕੇ ਹਟੇ ਸੀ ਕਿ ਕੈਬਨਿਟ ਦੀ ਬੈਠਕ ਹੈ।
ਹਾਂਜੀ।
ਸੋ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਦੀ ਬੈਠਕ ਹੋਈ ਤੇ ਬੈਠਕ ਦੇ ਵਿੱਚ ਬਜਟ ਇਜਲਾਸ, ਪੰਜਾਬ ਸਰਕਾਰ ਦਾ ਇਸ ਵਿੱਤੀ ਵਰ੍ਹੇ ਦਾ ਬਜਟ ਇਜਲਾਸ ਤੈਅ ਹੋ ਗਿਆ, ਜਿਹੜਾ ਚੜ੍ਹਦੇ ਵਰ੍ਹੇ ਲਈ ਬਜਟ ਰੱਖਣਾ ਉਹਨਾਂ ਨੇ।
ਹਾਂਜੀ।
ਸੋ 2000 ਮਤਲਬ 25-26 ਰਹੀ ਹੈ ਨਾ। ਸੋ ਉਸ ਬਜਟ ਦੇ ਲਈ ਜਦੋਂ ਅੱਜ ਤੈਅ ਹੋਈਆਂ ਤੇ ਤਰੀਕਾਂ ਐਲਾਨੀਆਂ, ਹਰਪਾਲ ਚੀਮਾ ਜੀ ਨੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕੀਤੀ, 21 ਮਾਰਚ ਤੋਂ ਲੈ ਕੇ ਜੀ 28 ਮਾਰਚ ਤੱਕ ਕਹਿੰਦੇ ਅਸੀਂ ਬਜਟ ਇਜਲਾਸ ਕਰਾਂਗੇ
ਜੀ।
ਚਲੋ ਦੇਖਣ ਨੂੰ ਲੱਗਦਾ ਕਿ ਲੈ ਵੀ ਹੈਗੇ ਨੇ 8 ਕੁ ਦਿਨ, ਹੈ ਨਾ, ਤੇ ਚਲੋ ਕੋਈ ਨਾ, ਚਲ 8 ਦਿਨ ਅਸੀਂ, ਵੈਸੇ ਤਾਂ ਗੱਲਾਂ ਤਾਂ ਸਾਲ ਚ 90-90 ਦਿਨਾਂ ਦੀਆਂ ਹੁੰਦੀਆਂ ਨੇ, ਹੈ ਤੇ ਹਫ਼ਤਾ ਵੀ ਮਸਾਂ ਲੰਘਦਾ, ਤੇ ਆਪਾਂ ਸ਼ਾਇਦ 1-2 ਦਿਨ ਪਹਿਲਾਂ ਹੀ ਗੱਲ ਕਰ ਰਹੇ ਸੀਗੇ ਕਿ 3-4 ਦਿਨਾਂ ਦਾ ਮਸਾਂ ਆਊਗਾ ਬਜਟ ਇਜਲਾਸ।
ਹਾਂਜੀ।
ਹੈ ਤੇ ਆ ਲਓ ਜੀ ਹੁਣ ਦੇਖਣ ਨੂੰ 8 ਦਿਨ ਦਾ ਲੱਗਦਾ, 21 ਤਰੀਕ ਨੂੰ ਵਿਜੇ ਜੀ ਪਹਿਲਾ ਦਿਨ ਜਿੱਦਣ ਉਹ ਸ਼ੁੱਕਰਵਾਰ ਹੈ
ਜੀ,
ਉਦਣ ਰਾਜਪਾਲ ਜੀ ਦਾ ਭਾਸ਼ਣ ਵੀ ਹੋਊਗਾ, ਤੇ ਆ ਪਿਛਲੇ 2 ਦਿਨਾਂ ਦੇ ਇਜਲਾਸ ਤੋਂ ਬਾਅਦ ਇਹਨਾਂ ਦਿਨਾਂ ਚ ਜੇਕਰ ਕੋਈ ਹਸਤੀ ਚੜ੍ਹਾਈ ਕੀਤੀ ਹੋਊਗੀ ਤਾਂ ਉਹਨਾਂ ਨੂੰ ਸ਼ਰਧਾਂਜਲੀ ਵੀ ਹੋਊਗੀ। ਸੋ ਉਹ ਤੋਂ ਬਾਅਦ ਚਲੋ ਜੀ ਬਜਟ ਇਜਲਾਸ ਦੀ ਸ਼ੁਰੂਆਤ ਹੋ ਗਈ ਜੀ, ਉੱਠ ਜਾਓ ਜੀ ਹੁਣ
ਜੀ।
ਚਲੋ ਜੀ ਉਹ ਤੋਂ ਬਾਅਦ ਸ਼ਨੀ ਐਤਵਾਰ ਛੁੱਟੀ ਮਨਾਓ ਜੀ, ਸੋਮਵਾਰ ਨੂੰ 24 ਤਰੀਕ ਤੋਂ ਬਜਟ ਸੈਸ਼ਨ ਸ਼ੁਰੂ ਹੁੰਦਾ, ਫਿਰ ਸਹੀ ਮਹੀਨੇ ਚ 24, 25, 26, 27, 28 5 ਦਿਨ ਨੇ ਜੀ, 8 ਦਿਨਾਂ ਦਿਖਾ ਕੇ 5 ਦਿਨ, 5 ਦਿਨਾਂ ਚੋਂ ਵੀ 1 ਦਿਨ ਤਾਂ ਪੂਰਾ ਬਜਟ ਪੇਸ਼ ਹੋਣ ਚ ਜਾਊਗਾ, ਤੇ ਅਗਲੇ 2 ਦਿਨ ਜੀ ਬਜਟ ਦੇ ਉੱਤੇ ਚਰਚਾ ਹੋਊਗੀ
ਜੀ,
ਤੇ ਜੇ 3 ਦਿਨ ਬਜਟ ਵਾਲੇ ਪਹਿਲੂ ਤੋਂ ਲੰਘ ਗਏ ਤੇ ਪੰਜਾਬ ਦੇ ਬਾਕੀ ਮਸਲਿਆਂ ਲਈ ਗੱਲ ਕਦੋਂ
ਜੀ?
ਆਪਾਂ ਗੱਲ ਕਰ ਰਹੇ ਹਾਂ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਮੰਗਿਆ ਜੀ ਕਿ ਮੈਂ ਮੈਂਬਰ ਪਾਰਲੀਮੈਂਟ ਤਾਂ ਹੈ, ਮੈਨੂੰ ਆਪਣੇ ਹਲਕੇ ਦੀ ਗੱਲ ਕਰਨ ਲਈ ਲੋਕ ਸਭਾ 'ਚ ਮਿਲੇ ਤਾਂ ਸਹੀ, ਉਹ ਜੀ ਰੌਲਾ ਪੈ ਗਿਆ ਜੀ ਕਿ ਉਹਨਾਂ ਦੀ ਛੁੱਟੀ ਮਨਜ਼ੂਰ ਹੋ ਗਈ। ਅਤੇ ਕਈ ਮੀਡੀਆ ਨੇ ਇੱਥੋਂ ਤੱਕ ਚਲਾਤਾ ਕਿ ਜੀ ਲਓ ਜੀ ਉਹਨਾਂ ਨੂੰ 54 ਦਿਨ ਦੀ ਛੁੱਟੀ ਮਿਲ ਗਈ। ਛੁੱਟੀ ਮਿਲੀ ਨਹੀਂ, ਉਹਨਾਂ ਦੀ ਮੰਗ ਸੀ ਕਿ ਮੈਨੂੰ 60 ਦਿਨਾਂ ਤੋਂ ਉੱਪਰ ਜੇ ਗੈਰਹਾਜ਼ਰੀ ਹੋ ਗਈ ਮੇਰੀ ਮੈਂਬਰੀ ਖਾਰਜ ਹੋ ਜਾਣੀ ਆ
ਜੀ।
ਸੋ ਇਸ ਲਈ ਉਹਨਾਂ ਦੀ ਉਹ 54 ਦਿਨਾਂ ਦੀ ਛੁੱਟੀ ਪਾਸ ਹੋ ਗਈ, ਐਬਸੈਂਟ ਦੀ ਥਾਂ ਦੇ ਉੱਤੇ ਉਹਨਾਂ ਦੀ ਲੀਵ ਲੱਗ ਗਈ। ਪਰ ਉਹਨਾਂ ਦੀ ਮੰਗ ਤਾਂ ਇਹ ਵੀ ਸੀ ਕਿ ਮੈਂ ਆਪਣੇ ਹਲਕੇ ਦੀ ਨੁਮਾਇੰਦਗੀ ਕਰਦਾ, ਮੈਨੂੰ ਹਲਕੇ ਦਾ ਮੁੱਦਾ ਚੱਕਣ ਦੀ ਤਾਂ ਸਮਾਂ ਦਿੱਤਾ ਜਾਵੇ। ਚਲੋ ਉਹ ਤਾਂ ਡਿਪਟੂਗੜ੍ਹ ਜੇਲ੍ਹ 'ਚ ਨੇ, ਤਾਂ ਉਹਨਾਂ ਨੂੰ ਉੱਥੋਂ ਆ ਕੇ ਗੱਲ ਨਹੀਂ ਰੱਖਣੀ। ਇੱਥੇ MLA ਜਾਣਗੇ, 117 ਦੇ 117 MLA ਪੰਜਾਬ ਦੀ ਵਿਧਾਨ ਸਭਾ 'ਚ ਜਾਣਗੇ। ਮਤਲਬ ਜੇ ਆਪਾਂ 6 ਦਿਨ ਵੀ ਮਨਾ ਲਈਏ, 21 ਤਰੀਕ ਤੇ ਬਾਕੀ 5 ਦਿਨ, 6 ਦਿਨ ਜਾਣਗੇ। ਔਰ ਵਿਜੇ ਜੀ 117 ਚੋਂ ਅੱਧੇ ਸੁੱਚੇ ਮੂੰਹ ਮੁੜ ਕੇ ਆਉਣਗੇ। 5 ਦਿਨਾਂ 'ਚ ਕਿੰਨੀ ਕੁ ਗੱਲ ਰੱਖੀ ਜਾਊਗੀ ਜੀ, ਕਿਹੜੇ ਕਿਹੜੇ ਹਲਕੇ ਦੀ ਗੱਲ ਰੱਖੀ ਜਾਊਗੀ? ਤੋ ਇਸ ਲਈ ਉਹ ਗੱਲ ਤਾਂ ਨਹੀਂ ਹੋਣੀ। ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਤਰੀਕਾਂ ਦੇ ਹਵਾਲੇ ਨਾਲ, ਮੈਂ ਕਹਿੰਦਾ ਬਜਟ ਦੇ ਹਵਾਲੇ ਨਾਲ ਇਹ ਮਤਲਬ ਚਿਪਸ ਕੁਰਕਰਿਆਂ ਦਾ ਪੈਕਟ ਹੁੰਦਾ, ਵਿੱਚੋਂ ਨਿਕਲਦੇ ਗਿਣਤੀ ਦੇ ਨੇ ਤੇ ਉਹ ਕਿੰਨੇ ਕਿੰਨੇ ਕਿਹਦੇ ਹਿੱਸੇ ਆਉਂਦੇ ਨੇ, ਬਾਅਦ ਚੋਂ ਲਿਫਾਫਾ ਝਾੜ ਕੇ ਨਾ ਚੂਰਾ ਜਾ ਤੇ ਨਮ ਕੇ ਨਿਕਲਦਾ ਥੱਲਿਓ
ਜੀ।
ਸੋ ਉਹ ਸਥਿਤੀ ਨਾ ਬਣ ਜਾਵੇ ਬਾਅਦ ਚੋਂ ਕਿ ਪੰਜਾਬ ਦੇ ਹਿੱਸੇ ਇਸ ਬਜਟ ਚੋਂ ਆਉਣਾ ਕੀ ਹੈ, ਸਵਾਲ ਇਹ ਵੀ ਵੱਡਾ ਰਹਿਣਾ
ਜੀ।
ਤੇ ਗਵਾਂਢੀ ਸੂਬਾ ਜੀ ਸਾਡਾ ਨਾਲ ਦਾ ਹਰਿਆਣਾ, ਹਰਿਆਣੇ ਚ ਸਾਡੇ ਜੇ 117 ਨੇ ਤਾਂ ਉਹਨਾਂ ਦੇ 90 MLA ਨੇ ਤੇ ਉਹਨਾਂ ਦਾ ਬਜਟ ਇਜਲਾਸ ਚੱਲ ਰਿਹਾ। ਕਦ ਤੋਂ ਚੱਲ ਰਿਹਾ ਜੀ? 7 ਮਾਰਚ ਤੋਂ। ਤੇ ਖਤਮ ਕਿੱਦਣ ਹੋਣਾ ਜੀ? ਸਾਡੇ ਨਾਲ 28 ਮਾਰਚ ਨੂੰ
ਜੀ।
ਤੇ ਸਾਡੇ ਵਾਲਿਆਂ ਨੂੰ ਕੀ ਤਕਲੀਫ ਹੈ ਜੀ ਗੱਲ ਕਰਨ ਚ? ਪੰਜਾਬ ਦੇ ਮੁੱਦੇ ਵਿਚਾਰੋ, ਪੰਜਾਬ ਦੇ ਇੰਨੇ ਮੁੱਦੇ ਨੇ, ਨਸ਼ਾ ਮਸਲਾ ਹੈ, ਤਸਕਰੀ ਮਸਲਾ ਹੈ, ਹਥਿਆਰਬੰਦੀ ਵਾਲਾ ਮਸਲਾ ਹੈ, ਗੈਂਗਸਟਰ ਵਾਲਾ ਮਸਲਾ ਹੈ, ਬੇਰੁਜ਼ਗਾਰੀ ਵਾਲਾ ਮਸਲਾ ਹੈ, ਪਾਣੀ ਵਾਲਾ ਮਸਲਾ ਹੈ, ਕਿਸਾਨੀ ਵਾਲਾ ਮਸਲਾ ਹੈ, ਮਜ਼ਦੂਰੀ ਵਾਲਾ ਮਸਲਾ ਹੈ, ਛੋਟੇ ਦੁਕਾਨਦਾਰ ਵਾਲਾ ਮਸਲਾ ਹੈ, ਕੇਂਦਰ ਵੱਲੋਂ ਫੰਡਾਂ ਵਾਲਾ ਮਸਲਾ ਹੈ, ਹੈ ਨਾ, ਜਿਹੜੀ ਸਾਡਾ ਕਰਜ਼ਾ ਲਿਮਿਟ ਹੈ ਉਹਦਾ ਮਸਲਾ ਹੈ, ਸਾਡੇ ਉੱਤੇ ਜਿਹੜਾ ਕਰਜ਼ਾ ਖੜਾ ਹੈ ਉਹਦਾ ਮਸਲਾ ਹੈ, ਕੇਂਦਰ ਸਾਡੇ ਫੰਡ ਨਹੀਂ ਦਿੰਦਾ ਉਹ ਮਸਲਾ ਹੈ, ਵਿਦੇਸ਼ ਸਾਡੇ ਮੁੰਡੇ ਵਾਪਸ ਭੇਜ ਰਿਹਾ ਹੈ ਨਾ, ਇੱਥੇ ਪ੍ਰਵਾਸੀਆਂ ਵਾਲਾ ਮਸਲਾ, ਕਿੰਨੇ ਹੀ ਮਸਲੇ ਨੇ ਜਨਾਬ
ਜੀ।
ਤੇਰਾਂ ਮਸਲਿਆਂ ਤੇ ਮੰਥਨ ਕਿੱਥੇ ਹੈ, ਚਰਚਾ ਕਿੱਥੇ ਹੈ, ਨੀਤੀਆਂ ਕਿੱਥੇ ਹੈ? ਚਲੋ ਚੁਟਕਲੇ ਹੋ ਸਕਦਾ ਹੈ ਕਿ ਇਹਨਾਂ 5 ਦਿਨਾਂ 'ਚ ਨਵੇਂ ਸੁਣਨ ਨੂੰ ਮਿਲ ਜਾਣ ਪੰਜਾਬ ਨੂੰ। ਉਹ ਹੁਣ ਮੈਨੂੰ ਨਹੀਂ ਪਤਾ ਉਹ ਐਨਕ ਲਾ ਕੇ ਸੁਣਾਉਣਗੇ ਕਿ ਐਨਕ ਲਾ ਕੇ ਸੁਣਾਉਣਗੇ, ਪਰ ਸੁਣਾਉਣਗੇ ਜ਼ਰੂਰ
ਜੀ। ਅੱਛਾ ਦੀਪਕ ਜੀ, ਇਹ ਦੱਸਿਓ ਜਿਹੜੇ VIP ਫਾਰਮ ਹਾਊਸ ਵਾਲੇ ਨੇ ਉਹਨਾਂ ਨੂੰ ਨੋਟਿਸ ਦਿੱਤਾ ਗਿਆ, ਬਹੁਤ ਸਾਰੀਆਂ ਖਬਰਾਂ ਜਾਂ ਬਹੁਤ ਸਾਰੇ ਨਾ ਵਿਚਾਰ ਇਹੋ ਜਿਹੇ ਹੁੰਦੇ ਨੇ ਜਿਹਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਭਾਵੇਂ ਕਹਿ ਲਓ ਮੁਕੰਮਲ ਵਿਚਾਰ ਹੈ ਕਿ VIP ਫਾਰਮ ਹਾਊਸ ਵਾਲਿਆਂ ਨੂੰ ਨੋਟਿਸ ਦਿੱਤਾ ਗਿਆ, ਪਰ ਫਿਰ ਉਹਦੇ ਅੱਗੇ ਲੱਗ ਜਾਂਦਾ ਪਰ, ਅਤੇ ਪਰ ਤੋਂ ਬਾਅਦ ਹੁੰਦੇ ਨੇ 3 ਡਾਟ, ਉਹਦੇ ਵਿੱਚ ਅਸਲੀ ਗੱਲ ਲੁਕੀ ਹੁੰਦੀ ਆ। ਸੋ VIP ਫਾਰਮ ਹਾਊਸ ਵਾਲਿਆਂ ਨੂੰ ਨੋਟਿਸ ਦਿੱਤਾ ਗਿਆ ਪਰ ਡਾਟ ਡਾਟ ਡਾਟ, ਅੱਗੇ ਕੀ ਹੈ ਜੀ? ਪਰ ਕੀ ਕਹਿੰਦੀ ਆ?
ਚੰਡੀਗੜ੍ਹ ਦੇ ਨੇੜਲਾ ਖੇਤਰ ਹੈ ਜੀ, ਨਿਊ ਚੰਡੀਗੜ੍ਹ ਕਹਿੰਦੇ ਆ।
ਹਾਂਜੀ।
ਉਹਦੇ ਨਾਲ ਦੇ ਜਿਹੜੇ ਪੰਜਾਬ ਦੇ ਪਿੰਡ ਨੇ ਉਹਨਾਂ 'ਚ ਸਾਲ ਦਰ ਸਾਲ ਫਾਰਮ ਹਾਊਸ ਉੱਗਦੇ ਗਏ, ਖੇਤਾਂ 'ਚ ਫਾਰਮ ਹਾਊਸ ਉੱਗੇ ਤੇ ਉਹ ਮਹਿਲ ਨੁਮਾ ਫਾਰਮ ਹਾਊਸ ਨੇ, ਤੇ ਉਹ ਸਾਰੇ ਫਾਰਮ ਹਾਊਸ VIP ਦੇ ਨੇ। ਮਤਲਬ ਤੁਸੀਂ ਉਦਾਹਰਨ ਇੱਥੋਂ ਸਮਝ ਲਓ ਕਿ ਉਸੇ ਕਤਾਰ 'ਚ ਸੁਖਬੀਰ ਬਾਦਲ ਦਾ ਸੁਖਵਿਲਾ ਵੀ ਆਉਂਦਾ, ਉਸੇ ਕਤਾਰ 'ਚ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਵੀ ਆਉਂਦਾ, ਤੇ ਉੱਥੇ ਹਰਿਆਣੇ ਵਾਲੇ ਵੀ, ਪੰਜਾਬ ਵਾਲੇ ਵੀ, ਚੰਡੀਗੜ੍ਹ ਵਾਲੇ ਵੀ, ਕਿੰਨੇ ਹੀ ਵੱਖ ਵੱਖ ਪਾਰਟੀਆਂ ਦੇ VIP ਪ੍ਰਧਾਨ ਸ਼ਰਧਾਨ ਉਹਨਾਂ ਦੇ ਫਾਰਮ ਹਾਊਸ ਵੀ ਆਉਂਦੇ ਨੇ। ਉੱਥੇ ਜੁਡੀਸ਼ਲ ਵਾਲੇ
ਜੀ,
ਕਈ ਵੱਡੇ ਵਕੀਲ, ਕਈ ਰਿਟਾਇਰ ਜੱਜ ਜੇ ਉਹਨਾਂ ਦੇ ਵੀ ਆਉਂਦੇ ਨੇ, ਇੱਥੋਂ ਤੱਕ ਕਈ ISPCS ਅਫਸਰਾਂ ਦੇ ਵੀ ਆਉਂਦੇ ਨੇ
ਜੀ।
ਤੇ ਜੀ ਇਹ ਪਹਿਲੇ ਦਿਨ ਤੋਂ ਮੁੱਦਾ, ਪੰਜਾਬ ਸਰਕਾਰ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ, ਇਹ ਤਾਂ ਕਹਿੰਦੀ ਸੀ ਕਿ ਫਾਰਮ ਹਾਊਸਾਂ ਤੇ ਬਲਡੋਜ਼ਰ ਚੱਲੂਗਾ ਜੀ, ਇਹ ਤਾਂ ਖਾਲੀ ਕਰਾਵਾਂਗੇ ਜੀ, ਇਹ ਤਾਂ ਗੈਰ ਕਾਨੂੰਨੇ, ਸੁੱਖ ਵੇਲੇ 'ਚ ਤਾਂ ਸਕੂਲ ਖੋਲ ਦਾਂਗੇ ਜੀ ਅਸੀਂ, ਐਂ ਕਰ ਦਾਂਗੇ ਜੀ। ਹੁਣ ਤੱਕ ਉੱਧਰ ਨੂੰ ਨਹੀਂ ਦੇਖਿਆ। ਚਲੋ ਅੱਜ ਖਬਰ ਨਜ਼ਰ ਪਈ ਕਿ ਮੈਂ ਦੇਖਾਂ ਬਈ, ਮੈਂ ਕਿਹਾ ਇਹ ਪੰਜਾਬੀ ਟ੍ਰਿਬਿਊਨ ਨੇ ਖਬਰ ਨਜ਼ਰ ਕੀਤੀ
ਜੀ
ਕਿ ਜੀ ਇਹਨਾਂ ਨੂੰ ਨੋਟਿਸ ਚਲਾ ਗਿਆ, ਫਾਰਮ ਹਾਊਸ ਜਿਹੜੇ VIP ਬਣੇ ਹੋਏ ਤਕਰੀਬਨ 100 ਦੇ ਕਰੀਬ ਫਾਰਮ ਹਾਊਸ ਹੈ ਇਹ, ਤੇ ਇਹਨਾਂ ਨੂੰ ਕਹਿੰਦੇ ਨੋਟਿਸ ਕੱਢਿਆ ਗਿਆ ਜੀ ਕਿ ਤੁਸੀਂ ਆ ਕੇ 17 ਤਰੀਕ ਨੂੰ ਹੈ ਈਕੋ ਟੂਰਿਜ਼ਮ ਡਿਵੈਲਪਮੈਂਟ ਕਮੇਟੀ ਮੂਹਰੇ ਪੇਸ਼ ਹੋਵੋ ਤੇ ਆਪਣੇ ਸਾਰੀ ਜਾਂਚ ਪੜਤਾਲ ਕਰਾਓ ਕਿ ਤੁਸੀਂ ਕਿਸ ਨਿਯਮਾਂ ਤਹਿਤ ਬਣਾਇਆ, ਕਿਵੇਂ ਬਣ ਗਿਆ, ਕਿ ਇੱਥੇ ਬਣ ਸਕਦਾ ਕਿ ਨਹੀਂ, ਕਿਹੜਾ ਖੇਤਰ PLAP ਦੇ ਅਧੀਨ ਆਉਂਦਾ, ਕਿਹੜਾ PLAP ਦੇ ਬਾਹਰ ਆਉਂਦਾ। ਸੋ ਇਹ ਸਾਰੀ ਪ੍ਰਕਿਰਿਆ ਲਈ ਵਿਜੇ ਜੀ ਪੜਾਅ ਦਰ ਪੜਾਅ ਬਣੇ ਨੇ ਔਰ ਸਭ ਨੂੰ ਪਤਾ ਹੈ, ਹੈ ਨਾ, ਇੱਥੇ ਚੰਡੀਗੜ੍ਹ ਤੋਂ ਨਾ ਇੱਕ ਮੋਹਾਲੀ ਨੂੰ ਸੜਕ ਦਾਖਲ ਹੁੰਦੀ ਹੈ, ਉਹਦੇ ਉੱਤੇ ਮਹੀਨਾ ਕੁ ਪਹਿਲਾਂ ਤੋਂ ਮਤਲਬ ਦਿਖਣ ਲੱਗਦਾ ਕਿ ਉੱਥੇ ਕੋਈ 2 ਇੱਟਾਂ ਰੱਖ ਕੇ ਦੀਵਾ ਬਾਲ ਰਿਹਾ
ਜੀ,
ਤੇ ਫਿਰ ਉਹ ਇੱਟਾਂ 8-10 ਹੋ ਗਈਆਂ ਹੁਣ, ਤੇ ਉਹ ਤੋਂ ਬਾਅਦ ਉਹਨੂੰ ਕਲੀ ਹੋਣ ਲੱਗ ਪਈ ਹੁਣ
ਜੀ,
ਹੈ ਨਾ, ਹੁਣ ਉੱਥੇ ਆਲੇ ਦੁਆਲੇ ਜੇ ਕੁਛ ਹੋਰ ਸਾਫ਼ ਸਫਾਈ ਜੀ ਹੋ ਗਈ। ਸੋ ਹੋ ਸਕਦਾ ਉਹ ਕਿਸੇ ਦਿਨ ਉਹ ਕਿਸੇ ਮੰਦਰ ਮਜ਼ਾਰ 'ਚ ਬਦਲ ਜਾਵੇ, ਤੇ ਫਿਰ ਉਸ ਤੋਂ ਬਾਅਦ ਉਹ ਮੁੱਦਾ ਬਣੂਗਾ
ਜੀ।
ਤੇ ਹੁਣ ਲੰਘਦੇ ਪੜਦੇ ਸਾਰਿਆਂ ਨੂੰ ਦਿਖਦਾ ਹੋਊਗਾ, ਅਫਸਰ ਸਫਸਰ ਸਰਕਾਰਾਂ ਬਾਰਾਂ ਸਭ ਆਉਂਦੇ ਨੇ, ਉਸੇ ਤਰ੍ਹਾਂ ਫਾਰਮ ਹਾਊਸ ਉੱਗਰੇ ਸਭ ਨੇ ਦੇਖੇ
ਜੀ।
ਹੁਣ ਨੋਟਸ ਕੱਢਿਆ ਜਾ ਰਿਹਾ ਕਿ ਆ ਕੇ ਜੀ ਤੁਸੀਂ ਰਿਪੋਰਟ ਕਰਾਓ ਜਨਾਬ, ਜੇ ਗੈਰ ਕਾਨੂੰਨੀ ਨੇ, ਜੇ ਇਹ ਨਿਯਮਾਂ ਦੇ ਉਲਟ ਨੇ, ਤਾਂ ਜਿਹੜੇ ਆ ਬਲਡੋਜ਼ਰ ਲੋਕ ਰੋਜ਼ ਪੰਜਾਬ ਨੂੰ ਭੇਜਦੇ ਹੋ, ਭੇਜ ਦੋ ਇੱਧਰ ਨੂੰ, ਤੁਸੀਂ ਤਾਂ ਕਹਿੰਦੇ ਸੀ ਨਾ ਟਾਉਣੇ ਆ, ਇੱਧਰ ਨੂੰ ਬਲਡੋਜ਼ਰ ਨਹੀਂ ਜਾਂਦਾ
ਜੀ।
ਇਹ ਚਿੱਠੀ ਗਈ ਹੈ, ਔਰ ਇਹ ਚਿੱਠੀ ਦੇ ਜਵਾਬ ਦੇ ਲਈ ਮੈਂ ਦਾਅਵੇ ਨਾਲ ਕਹਿਣਾ ਕਿ ਇਹਨਾਂ ਫਾਰਮ ਹਾਊਸਾਂ ਦੇ ਮਾਲਕਾਂ ਚੋਂ ਇੱਕ ਵੀ ਮਾਲਕ ਨਹੀਂ ਆਊਗਾ, ਉਹਨਾਂ ਦਾ ਵਕੀਲ ਆਊਗਾ, ਉਹਨਾਂ ਦਾ PA ਆਊਗਾ, ਹੈ ਉਹਨਾਂ ਦਾ ਕੋਈ ਹੋਰ ਰਿਟਾਇਰਡ ਅਫਸਰ ਅਧਿਕਾਰੀ ਆਜੂਗਾ, ਕੋਈ ਮੌਜੂਦਾ ਆਜੂਗਾ ਉਹਨਾਂ ਦੀ ਫਾਈਲ ਲੈ ਕੇ
ਜੀ,
ਤੇ ਕਾਗਜ਼ੀ ਪੱਤਰੀ ਕਾਰਵਾਈ ਦੇ ਵਿੱਚ ਇਹ ਮਾਮਲਾ ਲਟਕ ਜੂਗਾ। ਹੋ ਸਕਦਾ ਕਿ ਪਾਰਟੀ ਫੰਡ ਦੇ ਰੂਪ ਚ ਕਈਆਂ ਨੂੰ ਕੁਛ ਮਿਲ ਜਾਵੇ, ਇਹ ਵੀ ਹੋ ਸਕਦਾ, ਇਹ ਫਾਰਮ ਹਾਊਸਾਂ ਨੂੰ ਕੁਛ ਨਹੀਂ ਹੋਣਾ
ਜੀ। ਦੀਪਕ ਜੀ, ਜਿਹੜੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ, ਭਾਰਤੀਆਂ ਨੂੰ ਵਾਪਸ ਭੇਜਣ ਦਾ ਜੋ ਸਿਲਸਿਲਾ ਪਿਛਲੇ ਦਿਨਾਂ ਦੇ ਵਿੱਚ ਵੱਖੋ ਵੱਖਰੇ ਮੁਲਕਾਂ ਤੋਂ ਚੱਲ ਰਿਹਾ, ਉਹਦੇ ਵਿੱਚ ਹੁਣ ਮਿਆਨਮਾਰ ਵਾਲੇ ਪਾਸਿਓਂ ਵੀ 400-500 ਭਾਰਤੀ ਮੂਲ ਦੇ ਵਿਅਕਤੀ ਵਾਪਸ ਆਏ ਨੇ, ਉਹਨਾਂ ਦੇ ਵਿੱਚ 40 ਪੰਜਾਬੀਆਂ ਦੀ ਵੀ ਗਿਣਤੀ ਹੈ, ਕੀ ਵੇਰਵਾ ਜੀ?
ਬਿਲਕੁਲ ਜੀ, ਮਿਆਨਮਾਰ ਵਾਲੇ ਪਾਸੇ ਤੋਂ ਜਿਹੜੀ ਖਬਰ ਆ ਰਹੀ ਹੈ ਨਾ, ਇਹ ਬੜੀ ਅਜੀਬੋ ਗਰੀਬ ਤਰ੍ਹਾਂ ਦੀ ਖਬਰ ਹੈ। ਅਸਲ ਦੇ ਵਿੱਚ ਕੀ ਹੈ ਕਿ ਇਸ਼ਤਿਹਾਰ ਅੱਜ ਕੱਲ੍ਹ, ਚਾਹੇ ਉਹ ਸੋਸ਼ਲ ਮੀਡੀਆ ਹੈ, ਚਾਹੇ ਉਹ ਵੈਬ ਪੋਰਟਲ ਨੇ, ਚਾਹੇ ਉਹ ਹੋਰ ਕਿਸੇ ਸਾਧਨ ਨੇ, ਚਾਹੇ ਉਹ ਏਜੰਟਾਂ ਰਾਹੀਂ ਹੈ, ਵਿਦੇਸ਼ਾਂ ਦੇ ਵਿੱਚ ਨੌਕਰੀਆਂ ਦੀਆਂ ਜਦੋਂ ਨਿਕਲਦੀਆਂ ਤਾਂ ਆਪਣੇ ਬੱਚੇ ਬਹੁਤ ਖਾਸ ਕਰਕੇ ਜਿਹੜੇ ਕਿਸੇ ਤਕਨੀਕ ਦੇ ਮਾਹਰ ਨਹੀਂ ਹੁੰਦੇ, ਉਹ ਇਹੋ ਜਿਹੇ ਲੋਕ ਲਵਾਉਣੇ ਆ ਚੀਜ਼ਾਂ ਤੋਂ ਬਹੁਤ ਅਟਰੈਕਟ ਹੁੰਦੇ ਨੇ
ਜੀ।
ਔਰ ਇਹ ਖਬਰ ਮਿਆਂਮਾਰ ਨਾਲ ਸੰਬੰਧਿਤ ਹੈ ਕਿ ਉੱਥੋਂ 500 ਦੇ ਕਰੀਬ, 500 ਤੋਂ ਵੀ ਵੱਧ ਭਾਰਤੀਆਂ ਨੂੰ ਵਾਪਸ ਕੱਢਿਆ ਗਿਆ ਜਾਂ ਵਾਪਸ ਲਿਆਂਦਾ ਗਿਆ ਹੈ ਇੱਥੇ ਇਹ ਮਾਮਲੇ ਦੇ ਵਿੱਚ। ਪਰ ਜਿਹੜੀ ਉੱਥੇ ਲਿਜਾ ਕੇ ਉਹਨਾਂ ਨਾਲ ਠੱਗੀ ਹੋਈ ਹੈ, ਉਹ ਠੱਗੀ ਜੀ ਗੁਜਰਾਤੀ ਠੱਗ ਨੇ ਮਾਰੀ ਹੈ। ਗੁਜਰਾਤ ਸੂਬੇ ਨਾਲ ਸੰਬੰਧਿਤ ਇੱਕ ਵਿਅਕਤੀ ਹੈ ਜੀ ਹਿਤੇਸ਼, ਉਹਦਾ ਉੱਥੇ ਸੈਂਟਰ ਚੱਲਦਾ ਕੋਈ, ਉਹਨੇ ਅਜਿਹੀ ਕੋਈ ਇਸ਼ਤਿਹਾਰਬਾਜ਼ੀ ਕੀਤੀ ਤੇ ਬੱਚਿਆਂ ਨੂੰ ਲਵਾਉਣੇ ਵਾਅਦੇ ਹੋ ਗਏ ਤੇ ਉਹਦੇ ਵਿੱਚੋਂ ਇਸ਼ਤਿਹਾਰ ਹੋ ਗਏ ਤੇ ਸਿਲੈਕਟ ਹੋ ਗਏ ਜੀ। ਉਹਨੇ ਬਕਾਇਦਾ ਤੌਰ ਤੇ ਉਹਨਾਂ ਨਿਆਣਿਆਂ ਦੇ ਲਈ ਥਾਈਲੈਂਡ ਦੀਆਂ ਟਿਕਟਾਂ ਭੇਜੀਆਂ, ਉਹ ਬੱਚੇ ਥਾਈਲੈਂਡ ਪਹੁੰਚੇ, ਥਾਈਲੈਂਡ ਤੋਂ ਉਹਨਾਂ ਨੂੰ ਬਾਏ ਰੋਡ ਮਿਆਂਮਾਰ ਲਿਜਾਇਆ ਗਿਆ, ਉਹਦੀ ਹੱਦ ਪਾਰ ਕਰਕੇ ਉਹਨਾਂ ਨੂੰ ਉੱਥੋਂ ਨਦੀ ਤੋਂ ਪਾਰ ਕਰਾ ਕੇ ਸਿੱਧੇ ਜੰਗਲ 'ਚ ਲਿਜਾਇਆ ਗਿਆ ਤੇ ਜੰਗਲ ਦੇ ਵਿੱਚ ਵਿਚਕਾਰ ਕਹਿੰਦੇ ਇੱਕ ਆਲੀਸ਼ਾਨ ਮਹਿਲ ਨੁਮਾ, ਮਤਲਬ ਬੰਗਲੋ ਕਹਿ ਲਓ ਜਾਂ ਕੋਠੀ ਕਹਿ ਲਓ ਜਾਂ ਮਤਲਬ ਬੜੀ ਇਮਾਰਤ ਕਹਿ ਲਓ, ਜਿਹਦੇ ਵਿੱਚ ਉਹਦੇ ਕਾਲ ਸੈਂਟਰ ਟਾਈਪ ਤੇ ਹੈ ਨਾ, ਤਕਨੀਕੀ ਜਿਹੜੇ ਸੈਂਟਰ, IT ਸੈਂਟਰ ਟਾਈਪ ਅਜਿਹਾ ਕੰਮ ਚੱਲਦਾ ਜੀ।
ਜੀ
ਜਦੋਂ ਇਸ਼ਤਿਹਾਰ ਨਿਕਲਦਾ ਤਾਂ ਉਹਦੇ ਵਿੱਚ ਆਫਰ ਹੁੰਦੀ ਹੈ ਕਿ ਭਾਰਤੀ ਕਰੰਸੀ ਦੇ ਹਿਸਾਬ ਨਾਲ ਸਟਾਰਟਿੰਗ ਤਨਖਾਹ 75,000 ਰੁਪਈਆ, ਤੇ ਜਦੋਂ ਬੱਚੇ ਉੱਥੇ ਪਹੁੰਚ ਜਾਂਦੇ ਨੇ ਤਾਂ ਉੱਥੇ ਉਹ ਗੁਲਾਮ, ਵਧੂਆ, ਮਜ਼ਦੂਰ ਇਸ ਪ੍ਰਕਿਰਿਆ 'ਚ ਬਣ ਜਾਂਦੇ ਨੇ। ਇਸ ਅੱਜ ਦੀ ਤਰੀਕ 'ਚ ਨਾ ਪੰਜਾਬ 'ਚ ਖਾਸ ਕਰ ਮੋਹਾਲੀ ਵਰਗੇ ਥਾਵਾਂ ਦੇ ਉੱਤੇ, ਚੰਡੀਗੜ੍ਹ ਵਰਗੇ ਥਾਵਾਂ 'ਤੇ ਨਾ ਬਹੁਤ IT ਕੰਪਨੀਆਂ 'ਚ ਵੱਡੇ ਖੁੱਲ੍ਹੇ ਹੋਏ ਨੇ ਅਜੇ ਕਾਲ ਸੈਂਟਰ, ਜਿਹੜੇ ਵੱਖ ਵੱਖ ਦੇਸ਼ਾਂ ਦੇ, ਅਮਰੀਕਾ, ਕੈਨੇਡਾ ਵਰਗੀਆਂ ਇਹੀਆਂ ਵੱਡੀਆਂ ਕੰਪਨੀਆਂ ਦੇ ਕਾਲ ਸੈਂਟਰ, ਉਹਨਾਂ 'ਚ ਜਿਹੜੇ ਬੱਚੇ ਕੰਮ ਕਰਦੇ ਆ ਨਾ ਵਿਜੇ ਜੀ, ਉਹ 90% ਨਾਈਟ ਡਿਊਟੀ ਹੁੰਦੀ ਹੈ
ਰਾਈਟ ਜੀ,
ਤੇ ਉਹ ਸ਼ਿਫਟਾਂ 'ਚ ਹੁੰਦੀ ਹੈ। ਤੇ ਜਦੋਂ ਬੱਚੇ ਸ਼ਿਫਟਾਂ ਜਾਂਦੇ ਆ ਤਾਂ ਉਹਨਾਂ ਦੀ ਕੈਬ ਲੈ ਕੇ ਜਾਂਦੀ ਹੈ, ਕੈਬ ਛੱਡ ਕੇ ਜਾਂਦੀ ਹੈ ਨਾ। ਫਿਰ ਜੇ ਨਾਈਟ ਸ਼ਾਮ ਦੀ ਥੋੜ੍ਹੀ ਡਿਊਟੀ ਹੈ ਤਾਂ 8-9 ਵਜੇ ਦੇ ਹਿਸਾਬ ਨਾਲ ਤੁਹਾਨੂੰ ਰੋਟੀ ਮਿਲੂਗੀ, ਜੇ ਸਵੇਰ ਦਾ ਸ਼ਡਿਊਲ ਹੈ ਤੁਹਾਨੂੰ ਉੱਥੇ ਬ੍ਰੇਕਫਾਸਟ ਮਿਲੂਗਾ। ਸੋ ਬੱਚੇ ਇਹੋ ਜਿਹਾ ਸਭ ਜਵਾਕ ਦੇਖਦੇ ਕਿ ਜੋ ਉਰੇ ਹੈ ਸ਼ਾਇਦ ਉੱਥੇ ਦਾ ਬਾਹਰਲੇ ਦੇਸ਼ ਇਹਦੇ ਨਾਲ ਵੀ ਵਧੀਆ ਹੋਊਗਾ
ਜੀ।
ਉਰੇ ਫਿਰ ਵੀ ਉਹ ਸਿਸਟਮੈਟਿਕਲੀ ਚੰਗੀਆਂ ਤਨਖਾਹਾਂ ਬੱਚੇ ਹੁੰਦੇ ਨੇ, ਬੇਸ਼ੱਕ ਨਾਈਟ ਜੋਬ ਹੈ, ਤੇ ਇਸ ਪ੍ਰਕਿਰਿਆ ਨੂੰ ਦੇਖਦੇ ਹੋਏ ਬੱਚੇ ਜਿਹੜੇ ਮਾੜਾ ਮੋਟਾ ਕੋਈ ਜਾਣਦੇ ਹੁੰਦੇ ਆ ਤਕਨੀਕ, ਇੰਨਾ ਕੁ ਸਮਝਦੇ ਆ ਕਿ ਲੈ ਵੀ ਆਪਾਂ ਚੱਲੀਏ, ਉਹ ਉੱਥੇ ਪਹੁੰਚੇ। ਉੱਥੇ ਜਿਹਨਾਂ ਨੂੰ 75,000 ਦੀ ਤਨਖਾਹ ਦਾ ਸਬ ਜਵਾਕ ਸੀ, ਉਹ ਉੱਥੇ ਗੁਲਾਮ ਬਣਾਏ ਗਏ। ਇੱਕੋ ਤਰ੍ਹਾਂ ਦਾ ਮਾਲ ਮਿਲੂਗਾ ਜੀ, ਖਾਣੀਆਂ ਖਾਓ, ਤੁਸੀਂ ਵੈਜੋ ਨਹੀਂ ਹੋ, ਕੋਈ ਪਤਾ ਨਹੀਂ ਨੌਨ ਵੈਜ ਪਿਆ ਹੀ ਖਾਣਾ ਪਊਗਾ ਹੈ। ਜ਼ਿਆਦਾ ਚੀਪੀ ਕੀਤੀ ਤਾਂ ਕੁੱਟਮਾਰ ਵੀ ਹੁੰਦੀ ਸੀ। ਤੇ ਉੱਥੇ ਜਾ ਕੇ ਨਿਕਲਿਆ ਕੀ, 87 ਲੱਖ ਦੀ ਜੇ ਠੱਗੀ ਕਰੋਗੇ ਤਾਂ ਉਹਦੀ ਐਵਰੇਜ 7 ਲੱਖ ਦਾ ਤੁਹਾਨੂੰ ਇਨਸੈਂਟਿਵ ਮਿਲੂਗਾ।
ਓ ਅੱਛਾ,
ਉਹ ਠੱਗੀ ਦੀ IT ਕੰਪਨੀ ਹੈ, ਠੱਗਪਣਾ ਸਿਖਾਉਂਦੀ ਹੈ, ਟ੍ਰੇਨ ਕਰਦੀ ਹੈ ਉਹਦੇ ਲਈ। ਤੇ ਉਹ 7 ਲੱਖ ਜਿਹੜਾ ਮਿਲਣਾ ਉਹਦੇ ਵਿੱਚੋਂ ਵੀ 20% ਕੱਟਿਆ ਕਰੂਗਾ, ਉਹ ਜੀ ਸਾਲ ਬਾਅਦ ਇਕੱਠਾ ਦੇਵਾਂਗੇ, ਪਤਾ ਨਹੀਂ ਕਿਸੇ ਨੂੰ ਮਿਲਿਆ ਜਾਂ ਨਹੀਂ ਮਿਲਿਆ, ਕੀ ਹੋਇਆ। ਆਖਿਰ ਇਹ ਸੂਚਨਾ ਬਾਹਰ ਆਈ ਤੇ ਮਿਆਂਮਾਰ ਦੀ ਫੌਜ ਨੇ ਬੱਚੇ ਛਡਾਏ ਨੇ ਜੀ। ਉਹਨਾਂ ਨੇ ਉਸ ਜੰਗਲ 'ਚ ਜਾ ਕੇ ਛਾਪੇਮਾਰੀ, ਉਹਨਾਂ ਨੇ ਉਹ ਛਡਾਏ ਤੇ ਉਹ ਦਸਤਾਵੇਜ਼ਾਂ ਦੇ ਹਿਸਾਬ ਨਾਲ ਜਿਹੜੇ ਜਿਹੜੇ ਮੁਲਕਾਂ ਦੇ ਸੀਗੇ ਉਹਨਾਂ 'ਚ ਜਦੋਂ 500 ਦੇ ਕਰੀਬ ਭਾਰਤੀ ਸੀਗੇ ਉਹ ਵਾਪਸ ਭੇਜੇ, ਉਹ ਦਿੱਲੀ ਏਅਰਪੋਰਟ ਤੇ ਉਤਰੇ, ਉਹਨਾਂ 'ਚੋਂ ਜੈਪੁਰ ਵਾਲੇ, ਰਾਜਸਥਾਨ ਵਾਲੇ ਜੈਪੁਰ ਏਅਰਪੋਰਟ ਤੇ ਨੂੰ ਭੇਜੇ, ਪੰਜਾਬ ਵਾਲੇ ਪੰਜਾਬ ਕਿਨ ਨੂੰ ਭੇਜੇ। 42 ਤੋਂ 50 ਦੇ ਕਰੀਬ ਸ਼ਾਇਦ ਪੰਜਾਬੀ ਨੇ, ਅਜੇ ਸਹੀ ਜਾਣਕਾਰੀ ਨਹੀਂ ਆਈ ਨਾਮ ਵਗੈਰਾ ਦੀ, ਤੇ 24 ਤੋਂ ਵੱਧ ਰਾਜਸਥਾਨੀ ਨੇ, ਤੇ ਜ਼ਿਆਦਾਤਰ ਸਧਾਰਨ ਆਮ ਪਰਿਵਾਰਾਂ ਦੇ ਬੱਚੇ ਨੇ। ਤੇ ਇਹ ਇਹ ਗੁਜਰਾਤ ਦਾ ਹਤੇਸ਼ ਨਾਂ ਦਾ ਬੰਦਾ ਹੈ ਜਿਹਨੇ ਇਹਨਾਂ ਨਾਲ ਇਹ ਠੱਗੀ ਮਾਰੀ ਹੈ ਜੀ।
ਦੀਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ, ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ, ਥੈਂਕ ਯੂ,
ਸਤਿ ਸ਼੍ਰੀ ਅਕਾਲ,
ਮਿਹਰਬਾਨੀ।